ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਜਗਿਆਸੂ ਆਪਾ ਵਾਰ ਕੇ ਸਿਮਰਨ ਸੇਵਾ ਕਰਕੇ ਲਾਹ ਲੈ ਕੇ ਜਾਂਦੇ ਹਨ ਘਰਾਂ ਨੂੰ, ਪਰ ਇਹਨਾਂ ਵਿੱਚੋਂ ਕੁਝ ਹੀ ਥੋੜ੍ਹੇ ਹੀ ਆਉਂਦੇ ਹਨ ਜਿਹੜੇ ਅਗਲੇ ਸਮਾਗਮ ਤੱਕ ਆਪਣਾ ਲਾਹ ਬਰਕਰਾਰ ਰੱਖਦੇ ਹਨ, ਅਤੇ ਕਈ ਅਗਲੇ ਸਮਾਗਮ ਤੱਕ ਫਿਰ ਖਾਲੀ ਹੋ ਜਾਂਦੇ ਹਨ। ਕਿਉਂ? ਇਸ ਦਾ ਕਾਰਨ ਹੈ ਕਿ ਘਰ ਜਾ ਕੇ ਸਾਨੂੰ ਕਈ ਤਰ੍ਹਾਂ ਦੀ ਸੰਗਤ ਨਾਲ ਵਾਹ ਪੈਂਦਾ ਹੈ। ਉਹਨਾਂ ਵਿੱਚੋਂ ਜਿਹੜੀ ਸੰਗਤ ਨਹੀਂ ਕਰਨੀ ਆਉਂਦੀ ਉਹ ਕਰ ਬੈਠਦੇ ਆ, ਜਿਹੜੀ ਕਰਨੀ ਆਉਂਦੀ ਹੈ ਨਹੀਂ ਕਰਦੇ। ਇਹਨਾਂ ਵਿੱਚੋਂ ਚਾਰ ਤਰ੍ਹਾਂ ਦੀ ਸੰਗਤ ਦਾ ਜ਼ਿਕਰ ਕੀਤਾ ਗਿਆ ਹੈ, ਆਓ ਸਰਵਣ ਕਰੀਏ। ਪਹਿਲਾ ਹੈ ਮੁਰਦਿਆਂ ਦੀ ਸੰਗਤ। ਹਰ ਇੱਕ ਇਨਸਾਨ ਦੇ ਜੀਵਨ ਵਿੱਚ ਨਜ਼ਦੀਕੀ ਸੰਬੰਧੀਆਂ ਜਿਹਾ ਕਿ ਮਾਂ ਬਾਪ, ਭੈਣ ਭਰਾ, ਪਤੀ ਪਤਨੀ, ਬੱਚਿਆਂ, ਮਿੱਤਰਾਂ ਅਥਵਾ ਹੋਰ ਪਿਆਰ ਵਾਲੇ ਜੀਵਾਂ ਦੀਆਂ ਮੌਤਾਂ ਹੁੰਦੀਆਂ ਰਹਿੰਦੀਆਂ ਹਨ। ਇਹਨਾਂ ਵਿੱਚੋਂ ਕੁਝ ਮੌਤਾਂ ਦਾ ਮਨ ਨੂੰ ਅਤਿਅੰਤ ਦੁੱਖ ਅਤੇ ਸਦਮਾ ਆਉਂਦਾ ਹੈ। ਐਸੀਆਂ ਦੁਖਦਾਈ ਮੌਤਾਂ ਨੂੰ ਮੁੜ ਮੁੜ ਕੇ ਯਾਦ ਅਥਵਾ ਚਰਚਾ ਕਰਕੇ ਅਸੀਂ ਇਹਨਾਂ ਸਦਮਿਆਂ ਨੂੰ ਆਪਣੇ ਹਿਰਦੇ ਦੀਆਂ ਡੂੰਘੀਆਂ ਤਹਿਾਂ ਅਥਵਾ ਅੰਤਸ਼ਕਰਨ ਵਿੱਚ ਉਤਾਰ ਲੈਂਦੇ ਹਾਂ। ਜਦ ਵੀ ਇਹਨਾਂ ਮੁਰਦਿਆਂ ਦੀਆਂ ਯਾਦਾਂ ਉਗੜ ਕੇ ਸਾਹਮਣੇ ਆਉਂਦੀਆਂ ਹਨ ਤਾਂ ਉਹਨਾਂ ਦੇ ਮੋਹ ਵਿੱਚ ਅਸੀਂ ਅਤਿਅੰਤ ਦੁਖੀ ਹੁੰਦੇ ਰਹਿੰਦੇ ਹਾਂ। ਇਸੇ ਤਰ੍ਹਾਂ ਕਿਸੇ ਵਿਰੋਧੀ ਜਾਂ ਘਿਰਣਿਤ ਪ੍ਰਾਣੀ ਦੀ ਯਾਦ ਆ ਜਾਵੇ ਤਾਂ ਸਾਡੇ ਅੰਦਰ ਤੀਬਰ ਕਿਰਨਾਂ ਦੇ ਭਾਂਬੜ ਮੱਚ ਪੈਂਦੇ ਹਨ, ਜਿਸ ਦੀ ਅਗਨੀ ਵਿੱਚ ਸਾਡਾ ਤਨ ਮਨ ਹਿਰਦਾ ਬਹੁਤ ਦੇਰ ਤੱਕ ਸੜਦਾ ਬਲਦਾ ਅਤੇ ਕੁਲਈਦਾ ਰਹਿੰਦਾ ਹੈ। ਐਸੀਆਂ ਕਿਰਣਤ ਯਾਦਾਂ ਦੇ ਮੁੜ ਮੁੜ ਦੁਹਰਾਵਣ ਨਾਲ ਸਾਡੇ ਹਿਰਦੇ ਵਿੱਚ ਉਸ ਕਿਰਣਤ ਸ਼ਖਸ ਲਈ ਐਲਰਜੀ ਹੋ ਜਾਂਦੀ ਹੈ। ਭਾਵੇਂ ਉਹ ਸ਼ਖਸ ਮਰ ਮੁੱਕ ਵੀ ਜਾਵੇ ਤਾਂ ਵੀ ਉਸਦੀ ਮਾੜੀ ਜਿਹੀ ਯਾਦ ਅਤੇ ਯਾਦ ਰਾਹੀਂ ਸੰਗ ਕਰਨ ਨਾਲ ਸਾਨੂੰ ਸਣਕੱਪਣੀ ਅੱਗ ਲੱਗ ਜਾਂਦੀ ਹੈ। ਸੋ ਹਉਮੈ ਵਿੱਚੋਂ ਮੈਂ ਮੇਰੀ ਦਾ ਅਹਿਸਾਸ ਉਪਜਦਾ ਹੈ, ਜਿਸ ਨਾਲ ਸਾਨੂੰ ਮਾਇਕੀ ਪਦਾਰਥਾਂ ਜਾਂ ਸਰੀਰਾਂ ਦੀ ਅਪਣੰਤ ਅਥਵਾ ਪਕੜ ਹੋ ਜਾਂਦੀ ਹੈ। ਹਾਂਜੀ, ਦੂਜੇ ਸਰੀਰਾਂ ਨਾਲ ਮੋਹ ਪੈਦਾ ਹੁੰਦਾ ਹੈ। ਪਕੜ ਕਿਸ ਨਾਲ ਹੁੰਦੀ ਹੈ? ਹਉਮੈ ਅਤੇ ਮੈਂ ਮੇਰੀ ਕਾਰਨ। ਹਉਮੈ ਵਿੱਚੋਂ ਮੈਂ ਮੇਰੀ ਦਾ ਅਹਿਸਾਸ ਉਪਜਦਾ ਹੈ, ਜਿਸ ਨਾਲ ਸਾਨੂੰ ਮਾਇਕੀ ਪਦਾਰਥਾਂ ਜਾਂ ਸਰੀਰਾਂ ਦੀ ਅਪਣੰਤ ਅਥਵਾ ਪਕੜ ਹੋ ਜਾਂਦੀ ਹੈ। ਇਸ ਮੈਂ ਮੇਰੀ ਦੀ ਅਪਣਤ ਅਥਵਾ ਪਕੜ ਨੂੰ ਹੀ ਮੋਹ ਕਿਹਾ ਜਾਂਦਾ ਹੈ। ਜਦ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਸਰੀਰ ਨਾਸ਼ ਹੋ ਜਾਂਦਾ ਹੈ ਅਤੇ ਰੂਹ ਸਰੀਰ ਵਿੱਚੋਂ ਨਿਕਲ ਜਾਂਦੀ ਹੈ। ਸੋ ਜਿਉਂਦੇ ਸਰੀਰਾਂ ਨਾਲ ਲਗਾਤਾਰ ਸੰਗ ਅਥਵਾ ਮੇਲਜੋਲ ਕਰਨ ਨਾਲ ਇਹ ਮੋਹ ਹੋ ਜਾਣਾ ਅਵਸ਼ ਹੈ, ਅਤੇ ਇਸ ਮੋਹ ਮਮਤਾ ਦੇ ਲਗਾਤਾਰ ਅਭਿਆਸ ਨਾਲ ਇਹ ਮੋਹ ਸਾਡੇ ਚਿੱਤ ਦੀਆਂ ਹੇਠਲੀਆਂ ਤਹਿਾਂ ਵਿੱਚ ਉਤਰ ਜਾਂਦਾ ਹੈ, ਜਿਸ ਕਾਰਨ ਉਸਦੀ ਮੌਤ ਹੋਣ ਦੇ ਮਗਰੋਂ ਵੀ ਮੋਹ ਦੀ ਅੰਸ਼ ਉਸੇ ਤਰ੍ਹਾਂ ਸਾਡੇ ਅੰਤਸ਼ਕਰਨ ਵਿੱਚ ਬਣੀ ਰਹਿੰਦੀ ਹੈ। ਜਿਤਨਾ ਕਿਸੇ ਨਾਲ ਮੇਲ ਵਧਾਵਾਂਗੇ ਉਤਨਾ ਮੋਹ ਵਧੇਗਾ, ਅਤੇ ਜਦੋਂ ਉਹ ਇਨਸਾਨ ਮਰ ਗਿਆ ਉਹ ਮੋਹ ਦੀ ਅੰਸ਼ ਸਾਡੇ ਅੰਤਸ਼ਕਰਨ ਵਿੱਚ ਉਤਰ ਗਈ। ਇਸ ਤਰ੍ਹਾਂ ਪਿਆਰ ਅਥਵਾ ਮੋਹ ਵਾਲੇ ਮੁਰਦੇ ਅਤੇ ਨਫ਼ਰਤ ਵਾਲੇ ਮੁਰਦੇ ਦੀਆਂ ਯਾਦਾਂ ਰਾਹੀਂ ਮੇਲ ਜਾਂ ਸੰਗਤ ਇਹ ਅਤਿਅੰਤ ਦੁੱਖ ਕਲੇਸ਼ ਕੁਲਝੜਾਂ ਦਾ ਕਾਰਨ ਬਣਦੀ ਹੈ। ਭਾਵੇਂ ਉਹ ਪਿਆਰ ਵਾਲੇ ਪ੍ਰਾਣੀ ਹੋਣ ਕਿ ਭਾਵੇਂ ਨਫ਼ਰਤ ਵਾਲੇ, ਇਹ ਦੋਨੋਂ ਹੀ ਅਤਿਅੰਤ ਦੁੱਖ ਕਲੇਸ਼ ਅਤੇ ਕੁਲਝੜਾਂ ਦਾ ਕਾਰਨ ਬਣਦੇ ਹਨ। ਐਸੀ ਕਿਰਨ ਅਤੇ ਦੁਖਦਾਈ ਮੁਰਦਿਆਂ ਦੀ ਖਿਆਲੀ ਸੰਗਤ ਨੂੰ ਅਸੀਂ ਮੁੜ ਮੁੜ ਘੋੜਦੇ ਰਹਿੰਦੇ ਹਾਂ, ਜਿਸ ਕਾਰਨ ਇਹਨਾਂ ਦੇ ਸਦਮੇ ਜਾਂ ਕਿਰਨਾਂ ਦੀ ਰੰਗਤ ਸਾਡੇ ਅੰਤਸ਼ਕਰਨ ਵਿੱਚ ਹੋਰ ਡੂੰਘੀ ਉਤਰਦੀ ਜਾਂਦੀ ਹੈ, ਜੋ ਕਈ ਜਨਮਾਂ ਤਾਂ ਦੁੱਖ ਕਲੇਸ਼ ਦਾ ਕਾਰਨ ਬਣਦੀ ਹੈ, ਇੱਕ ਜਨਮ ਤਾਂ ਹੀ ਨਹੀਂ। ਦੂਜੇ ਲਫ਼ਜ਼ਾਂ ਵਿੱਚ ਐਸੇ ਮੋਹ ਜਾਂ ਕਿਰਣਾਂ ਵਾਲੇ ਕਈ ਮੁਰਦੇ ਅਸੀਂ ਆਪਣੇ ਅੰਤਸ਼ਕਰਨ ਵਿੱਚ ਅਜਾਈਂ ਖਾਂ ਮਖਾਂ ਵਸਾਏ ਹੋਏ ਹਨ, ਜਿਹੜੇ ਕਈ ਜਨਮਾਂ ਤਾਈਂ ਅਤਿਅੰਤ ਦੁੱਖ ਕਲੇਸ਼ ਅਤੇ ਕੁਲਝਣਾਂ ਦਾ ਕਾਰਨ ਬਣਦੇ ਹਨ। ਇਹ ਜੱਗ ਮੋਹ ਹੇਤ ਵਿਆਪਤੰਗ ਦੁੱਖ ਅਧਿਕ ਜਨਮ ਮਰਣੰਗ। ਇਸ ਤਰ੍ਹਾਂ ਅਸੀਂ ਆਪਣੇ ਹਿਰਦੇ ਅਥਵਾ ਅੰਤਸ਼ਕਰਨ ਦੇ ਅੰਦਰ ਆਪੋ ਵਸਾਇਆ ਹੋਇਆ ਕਬਰਿਸਤਾਨ ਲਈ ਫਿਰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਐਸੀਆਂ ਮੋਹ ਮਾਇਆ ਵਾਲੇ ਮੁਰਦੇ ਦੀਆਂ ਯਾਦਾਂ ਭੂਤ ਪ੍ਰੇਤ ਵਾਂਗ ਸਾਡੇ ਅੰਤਸ਼ਕਰਨ ਦੇ ਕਿਸੇ ਖਲ ਖੂੰਜੇ ਵਿੱਚ ਵਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅਸੀਂ ਮੋਹ ਦੇ ਜਜ਼ਬਾਤ ਨਾਲ ਪਾਲਦੇ ਪੋਸਦੇ ਰਹਿੰਦੇ ਹਾਂ ਅਤੇ ਇਹਨਾਂ ਦੀ ਯਾਦ ਦੁਆਰਾ ਸੰਗਤ ਕਰਕੇ ਦੁੱਖ ਕਲੇਸ਼ ਭੋਗਦੇ ਰਹਿੰਦੇ ਹਾਂ। ਇਹਨਾਂ ਮੁਰਦਿਆਂ ਨੂੰ ਯਾਦ ਅਥਵਾ ਚੇਤੇ ਕਰਨਾ ਹੀ ਆਪਣੇ ਅੰਦਰ ਦੇ ਭੂਤਾਂ ਨੂੰ ਜਗਾਉਣਾ ਹੈ ਅਤੇ ਉਹਨਾਂ ਦੀ ਕੁਸੰਗਤ ਕਰਨਾ ਹੈ। ਹਾਂਜੀ, ਮੁਰਦਿਆਂ ਨੂੰ ਯਾਦ ਅਥਵਾ ਚੇਤੇ ਕਰਨਾ ਹੀ ਆਪਣੇ ਅੰਦਰ ਦੇ ਭੂਤਾਂ ਨੂੰ ਜਗਾਉਣਾ ਹੈ ਅਤੇ ਕੁਸੰਗਤ ਕਰਨਾ ਹੈ। ਮਰੇ ਹੋਏ ਅਣਹੋਣੇ ਸਰੀਰ ਨੂੰ ਯਾਦ ਕਰਨਾ ਅਤੇ ਉਸ ਮੁਰਦੇ ਦੀ ਖਿਆਲੀ ਸੰਗਤ ਕਰਕੇ ਦੁਖੀ ਹੋਣਾ, ਇਹ ਸਾਡੀ ਅਗਿਆਨਤਾ ਦਾ ਘੋਰ ਪਰਮ ਹੈ ਜਿਸ ਵਿੱਚ ਸਾਰਾ ਸੰਸਾਰ ਪਰਿਵਿਰਤ ਹੈ। ਵੀਰਵਾਰ ਵੀਰ ਪਰਮ ਭੁਲਾਏ, ਪ੍ਰੇਤ ਪੂਤ ਸਬਦੂ ਜੇ ਲਾਏ। ਗੁਰਬਾਣੀ ਵਿੱਚ ਐਸੇ ਝੂਠੇ ਮੋਹ ਪਿਆਰ ਨੂੰ ਇਉਂ ਦਰਸਾਇਆ ਗਿਆ ਹੈ, ਨਾਨਕ ਮਨਮੁਖ ਅੰਧ ਪਿਆਰ, ਮੂਹੇ ਕੋ ਰੋਵੈ ਕਿਸੇ ਸੁਣਾਵੈ, ਪੈ ਸਾਗਰ ਅਸਰਾਲ ਪਿਆ। ਬਾਲਕ ਮਰੇ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ, ਜਿਸ ਕਾ ਸਾਹ ਸੋ ਤਿਨ ਹੀ ਲੀਆ, ਪੂਲਾ ਰੋਵਨ ਹਾਰਾ ਹੈ। ਭਰ ਜੋ ਬਨ ਮਰ ਜਾਏ, ਕਿਆ ਕੀ ਕੀਜੈ, ਮੇਰਾ ਮੇਰਾ ਕਰ ਰੋਵੀ ਜੈ, ਮਾਇਆ ਕਾਰਨ ਰੋਏ ਵਿਗੂਚੈ, ਤ੍ਰਿਗ ਜੀਵਨ ਸੰਸਾਰਾ ਹੈ। ਮੋਹ ਦੀ ਤਰ੍ਹਾਂ ਹੀ ਜਿਉਂ ਦੇ ਵੈਰੇ ਲਈ ਕਿਰਨਾਂ ਦੇ ਵਲਵਲਿਆਂ ਦੇ ਅਭਿਆਸ ਦੁਆਰਾ ਸਾਡੇ ਚਿੱਤ ਦੀਆਂ ਡੂੰਘੀਆਂ ਤਹਿਾਂ ਵਿੱਚ ਇਸ ਵੈਰ ਦੀ ਕਿਰਨਾਂ ਉਤਰ ਜਾਂਦੀ ਹੈ। ਜਿਵੇਂ ਕਿਸੇ ਨਾਲ ਬਾਰ ਬਾਰ ਪਿਆਰ ਕਰਦੇ ਹਾਂ, ਮੋਹ ਉਤਰ ਜਾਂਦਾ ਅੰਤਸ਼ਕਰਨ ਵਿੱਚ, ਵੈਰ ਦੇ ਵਲਵਲੇ ਉਪਜਦੇ ਹਨ, ਉਹਨਾਂ ਨੂੰ ਦੁਹਰਾਵਣ ਨਾਲ ਉਹ ਅੰਤਸ਼ਕਰਨ ਵਿੱਚ ਉਸਦੀ ਰੰਗਤ ਉਤਰ ਜਾਂਦੀ ਹੈ। ਸਮਾਂ ਪਾ ਕੇ ਇਹ ਕਿਰਨਾ ਐਲਰਜੀ ਦਾ ਰੂਪ ਧਾਰ ਲੈਂਦੀ ਹੈ, ਜੋ ਵੈਰੀ ਦੀ ਮੌਤ ਤੋਂ ਬਾਅਦ ਵੀ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਜਦ ਵੀ ਐਸੇ ਮੋਏ ਹੋਏ ਕਿਰਨਤ ਬੰਦੇ ਦੀ ਯਾਦ ਆਵੇ ਤਾਂ ਸਾਡੀ ਦ੍ਰਿੜ ਕੀਤੀ ਐਲਰਜੀ ਦੀ ਅੰਸ਼ ਮੁੜ ਜਾਗ ਪੈਂਦੀ ਹੈ ਅਤੇ ਅਸੀਂ ਈਰਖਾ, ਦੁਐਤ, ਵੈਰ ਵਿਰੋਧ, ਨਫ਼ਰਤ, ਕ੍ਰੋਧ ਅਤੇ ਬਦਲੇ ਦੀ ਭਾਵਨਾ ਵਿੱਚ ਅਜਾਈ ਸੜਦੇ ਬਲਦੇ ਅਤੇ ਕੁਲਜਦੇ ਰਹਿੰਦੇ ਹਾਂ। ਇਸ ਤਰ੍ਹਾਂ ਕਿਰਨਾਂ ਦੀ ਅੱਗ ਅਥਵਾ ਐਲਰਜੀ ਦੇ ਹਰ ਦੌਰੇ ਨਾਲ ਸਾਡਾ ਤਨ ਮਨ ਸੜ ਬਲ ਕੇ ਕਾਲਾ, ਸਿਆਹ ਅਤੇ ਮਨੂਰ ਹੋ ਜਾਂਦਾ ਹੈ, ਬਲਕਿ ਆਪਣੀ ਕਿਰਨਾਂ ਦੀਆਂ ਤੀਖਣ ਕਿਰਨਾਂ ਰਾਹੀਂ ਮੁਰਦੇ ਵੈਰੀ ਦੀ ਰੂਹ ਨੂੰ ਵੀ ਜਾ ਸਾੜਦੇ ਹਾਂ। ਇਤਨੀ ਜ਼ਬਰਦਸਤ ਵਾਈਬ੍ਰੇਸ਼ਨ ਹੈ ਕਿਰਨਾਂ ਦੀ ਕਿ ਇੱਥੇ ਕਿਰਨਾਂ ਦਾ ਵਲਵਲਾ ਉੱਠਿਆ, ਸਾਡਾ ਤਨ ਮਨ ਸੜ ਬਲ ਗਿਆ ਅਤੇ ਵੈਰੀ ਦੀ ਰੂਹ ਜਿਹੜੇ ਵੀ ਮੰਡਲ ਵਿੱਚ ਹੋਵੇਗੀ ਉਹ ਰੂਹ ਨੂੰ ਵੀ ਸਾੜ ਸੁੱਟਦੇ ਹਾਂ। ਇਸ ਤਰ੍ਹਾਂ ਸਾਡੀ ਮੌਤ ਤੋਂ ਮਗਰੋਂ ਵੀ ਇਸ ਕਿਰਨਾਂ ਦੀ ਰੰਗਤ ਨਾਲ ਲੱਥ ਪੱਥ ਹੋਈ ਸਾਡੀ ਰੂਹ ਭੂਤ ਪ੍ਰੇਤ ਦਾ ਸੂਖਮ ਰੂਪ ਧਾਰ ਲੈਂਦੀ ਹੈ। ਹਾਂਜੀ, ਫਿਰ ਇਤਨੀ ਜ਼ਬਰਦਸਤ ਤੀਖਣ ਕਿਰਨਾਂ ਜਦੋਂ ਅੰਦਰ ਵਸਾਉਂਦੇ ਹਾਂ, ਹੁੰਦਾ ਕਿ ਜਦੋਂ ਅਸੀਂ ਸਰੀਰ 'ਤੇ ਆਗਦੇ ਹਾਂ ਫਿਰ ਭੂਤ ਪ੍ਰੇਤ ਬਣਦੇ ਹਾਂ ਅਤੇ ਪੁਰਾਣੇ ਬਦਲੇ ਦੀ ਭਾਵਨਾ ਦੀ ਪੂਰਤੀ ਲਈ ਸਾਡੀ ਰੂਹ ਭੂਤ ਬਣ ਕੇ ਵੈਰੀ ਨੂੰ ਜਾ ਚਿੰਬੜਦੀ ਹੈ ਅਤੇ ਉਸਨੂੰ ਦੁਖੀ ਕਰਕੇ ਆਪਣੀ ਤਸੱਲੀ ਕਰਦੀ ਹੈ। ਸੋ ਇਸੇ ਤੀਖਣ ਮੋਹ ਜਾਂ ਕਿਰਨਾਂ ਦੀ ਅੰਸ਼ ਰੰਗਤ ਅਥਵਾ ਐਲਰਜੀ ਕਾਰਨ ਸਾਨੂੰ ਭੂਤਾਂ ਪ੍ਰੇਤਾਂ ਦੀ ਜੂਨ ਵੀ ਤਾਰਨੀ ਪੈਂਦੀ ਹੈ, ਜੋ ਕਿ ਅਤਿਅੰਤ ਦੁਖਦਾਈ ਨਰਕ ਕੋਰ ਕਾ ਦੁਆਰਾ ਹੈ। ਧਿਆਨ ਦੇਣਾ ਜੀ, ਮੋਹ ਅਤੇ ਕਿਰਨਾਂ ਇਹ ਕਿਤਨੇ ਦੁਖਦਾਈ ਹਨ ਕਿ ਇਸੇ ਤੀਖਣ ਮੋਹ ਜਾਂ ਕਿਰਨਾਂ ਦੀ ਅੰਸ਼ ਅਤੇ ਰੰਗਤ ਅਥਵਾ ਐਲਰਜੀ ਦੇ ਕਾਰਨ ਸਾਨੂੰ ਭੂਤਾਂ ਪ੍ਰੇਤਾਂ ਦੀ ਵੀ ਜੂਨ ਤਾਰਨੀ ਪੈਂਦੀ ਹੈ, ਜੋ ਕਿ ਅਤਿਅੰਤ ਦੁਖਦਾਈ ਨਰਕ ਕੋਰ ਕਾ ਦੁਆਰਾ ਹੈ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅੰਕਾਰਾ, ਇਹ ਜਮਕੀ ਸਰਕਾਰ ਹੈ, ਨਾ ਉੱਪਰ ਜਮ ਕਾ ਡੰਡ ਕਰਾਰਾ। ਸਭ ਪਿੜਾਈ ਪਾਈ ਹੈ ਬਿਖ ਅੰਤਰ ਮਨ ਰੋਸ, ਪੂਰਵ ਲਿਖਿਆ ਪਾਈ ਹੈ ਕਿਸ ਨਾ ਦੀਜੈ ਦੋਸ਼। ਮੋਹ ਜਾਂ ਕਿਰਨਾਂ ਦੇ ਤੀਖਣ ਵਲਵਲੇ ਦੋਹਾਂ ਰੂਹਾਂ ਲਈ ਜਿਉਂਦਿਆਂ ਅਤੇ ਮੌਤ ਤੋਂ ਬਾਅਦ ਵੀ ਅਤਿਅੰਤ ਦੁਖਦਾਈ ਅਤੇ ਹਾਨੀਕਾਰਕ ਹਨ। ਧਿਆਨ ਦੇਣਾ ਜੀ, ਇਹ ਅਟਲ ਬਚਨ ਹਨ। ਇੱਕ ਤਾਂ ਸਾਨੂੰ ਜਦੋਂ ਪਿਛਲੇ ਕਰਮ ਅਨੁਸਾਰ ਪਰਿਵਾਰ ਵਗੈਰਾ ਮਿਲਿਆ, ਉਸ ਮੌਤ ਤੋਂ ਅਸੀਂ ਛੁਟਕਾਰਾ ਪਾਉਣਾ ਹੈ ਆਪਣਾ ਫਰਜ਼ ਪੂਰਾ ਕਰਕੇ, ਪਰ ਅਸੀਂ ਤਾਂ ਹੋਰ ਨਵੇਂ ਨਵੇਂ ਦੋਸਤ ਯਾਰ ਬਣਾ ਕੇ ਹੋਰ ਮੋਹ ਵਧਾਈ ਜਾਂਦੇ ਹਾਂ। ਉਸ ਦਾ ਨੁਕਸਾਨ ਕੀ ਹੈ ਕਿ ਮੋਹ ਜਾਂ ਕਿਰਨਾਂ ਦੇ ਤੀਖਣ ਵਲਵਲੇ ਦੋਹਾਂ ਰੂਹਾਂ ਲਈ ਇਹ ਜਿਉਂਦਿਆਂ ਅਤੇ ਮੌਤ ਤੋਂ ਬਾਅਦ ਵੀ ਅਤਿਅੰਤ ਦੁਖਦਾਈ ਅਤੇ ਹਾਨੀਕਾਰਕ ਹਨ। ਜਿਹੜਾ ਮੋਹ ਕਰਦਾ ਹੈ ਅਤੇ ਜਿਸ ਨਾਲ ਮੋਹ ਕੀਤਾ ਜਾਂਦਾ ਹੈ, ਜਿਹੜਾ ਕਿਰਨਾ ਕਰਦਾ ਹੈ ਅਤੇ ਜਿਸ ਨਾਲ ਕਿਰਨਾ ਕੀਤੀ ਜਾਂਦੀ ਹੈ, ਇਹ ਦੋਹਾਂ ਰੂਹਾਂ ਲਈ ਜਿਉਂਦਿਆਂ ਵੀ ਹਾਨੀਕਾਰਕ ਹਨ ਅਤੇ ਮਰਨ ਤੋਂ ਬਾਅਦ ਵੀ। ਇਹਨਾਂ ਵਿਚਾਰਾਂ ਤੋਂ ਸਪੱਸ਼ਟ ਹੈ ਕਿ ਜਿਉਂਦਿਆਂ ਦੀ ਕੁਸੰਗਤ ਨਾਲੋਂ ਮੁਰਦਿਆਂ ਦੀ ਕੁਸੰਗਤ ਜ਼ਿਆਦਾ ਹਾਨੀਕਾਰਕ ਅਤੇ ਦੁਖਦਾਈ ਹੈ। ਕਿਉਂ? ਕਿਉਂਕਿ ਜਿਉਂਦਿਆਂ ਤਾਂ ਅਸੀਂ ਆਪਣੀ ਤਸੱਲੀ ਕਰ ਲਾਂਗੇ ਜਿਸ ਨਾਲ ਕਿਰਨਾ ਉਹਨਾਂ ਨਾਲ ਜਾ ਕੇ ਲੜਾਈ ਝਗੜਾ ਕਰਕੇ, ਅਤੇ ਮੁਰਦਿਆਂ ਦੀ ਤਾਂ ਹੋਰ ਮੁਸ਼ਕਿਲ ਹੈ, ਸਾਹਮਣੇ ਪ੍ਰਾਣੀ ਤਾਂ ਹੈ ਨਹੀਂ, ਆਪਣੇ ਆਪ ਵਿੱਚ ਹੀ ਕੁਲਜਦੇ ਹਾਂ। ਸੋ ਮੋਹ ਤੋਂ ਤਾਂ ਲਿਪਤ ਰਹਿ ਕੇ ਬਚਿਆ ਜਾ ਸਕਦਾ ਹੈ ਅਤੇ ਜਿਨ੍ਹਾਂ ਨਾਲ ਕਿਰਨਾ ਹੈ ਐਸੇ ਜਿਉਂਦਿਆਂ ਅਤੇ ਮੁਰਦਿਆਂ ਦੀ ਕੁਸੰਗਤ ਤੋਂ ਬਚਣ ਲਈ ਗੁਰਬਾਣੀ ਵਿੱਚ ਇਉਂ ਨੁਸਖੇ ਦੱਸੇ ਗਏ ਹਨ। ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ, ਪਰ ਕਾ ਬੁਰਾ ਨਾ ਰਾਖੋ ਚੀਤ, ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਅੰਡਾਏ, ਨਿੰਦਾ ਭਲੀ ਕਿਸੇ ਕੀ ਨਾਈ, ਖਿਮਾ ਧੀਰਜ ਦੀ ਆਦਤ, ना को बैरी नहीं बिगाना, दया जाने जी की, चलन जान जुगत मेहमाना, पर निंदा सुन आप हटावे छोड़ अवगुण चलिए। इन्हां गुणां नूं अपनावांगे तां फिर एलर्जी कोलों बच जावांगे, अलिप्त रहांगे तां मोह कोलों बच जावांगे। इस दा मतलब यह है कि जब कोई साढ़े नाल वधीकी या बेइंसाफी करे तां मन विच रोस करन दी बजाए उस गल नूं उसे वेले हो अथवा कोई ना कह के भुला दिओ ते उसनूं खिमा कर दिओ। जे उसे वेले रोस वाली गल नूं भुलाया ना गया तां इह रोसे गिले साढ़े मन दी फट्टी उत्ते उकरे जाणगे ते सहजे सहजे अंतशकरण विच तस वस रस के एलर्जी बन जाएगी जो मौत तों बाद भी साढ़े नाल ही जाएगी। इस तरह असी इन्हां रोसे गिलियां दी यादां द्वारा उन्हां नाल को संगत करदे रहांगे। सो माफ कर दिओ, खिमा कर दिओ उसे सैकेंड, किसे प्रति कोई कीना ना रखो, सारिआं नाल प्यार करो। अगला है कुदरत दी संगत। संसार विच अकाल पुरख ने बेअंत रंगा रूपां विच अपनी ए सोहणी मनमोहणी कुदरत रची हुई है ते आप ही इस कुदरत अंदर गुप्त स्वरूप विच रव रहा भरपूर है ते अपने हुक्म द्वारा ये चोज विडाणा कर रहा है। कुदरत करके वस्या सोए निकट जी के सदही संगा, कुदरत वरतै रूप पर रंगा। कुदरत पाता ली आकाशी, कुदरत सर्ब आकार, कुदरत जाति जिनसी रंगी, कुदरत जी जहान। कुदरत पौन पाणी बैसंतर, कुदरत धरती खाक, सब तेरी कुदरत तू कादर करता पाकी नाई पाक। नानक हुक्मे अंदर वेखे वरतै ताको ताक, बलिहारी कुदरत वस्या तेरा अंत न जाई लिखिया। सो साडा मन माया विच गलतान होके इतना अस्थूल अथवा मनूर हो चुकिया है कि सानू इस सुहाण तेरी कुदरत वाल देखण दी फुरसत या लोड़ ही नहीं पास दी, क्योंकि कुदरत दे बेअंत स्वरूपां दे दृश्य अते सोणप नू माणन लई साडे अंदर भावनी ही नहीं आउंदी। बाग बगीचे पार्क अथवा जंगलां विच कुदरत दे दर्शन माणन लई सानू फुरसत ही नहीं ते ना ही इस लई खर्चा ते उद्यम करन लई तैयार आउंदे हां। इहो कारण है कि हर शहर विच कई बाग बगीचे ते पार्कां दे हुंदे होयां भी बहुत थोड़े प्राणी ही इन्हां नूं देखण जांदे हन या इन्हां दा आनंद माणदे हन। जद असी कुदरत दे विलखण अते सोहणे स्वरूपां दा रंग माणदे हां तां असी कुदरत नाल संग अथवा संगत करदे हुंदे हां। ऐसी कुदरत दी संगत करन वाले ते रंग माणन वाले प्राणी बहुत ही घट हुंदे हन, पर कुदरत दे बाहरले रंग रूप नूं मानना ए मन दी मानसिक संगति है। पहाड़ देख ले, दरख्त देख ले, सोने पेड़ पौधे देख ले, ये तां सिर्फ बाहरली संगत है। जिवें कि कवि फिलासफर चित्रकार संगीतकार ते गायक आदि कलाकार कोमल मन होण कारण आम जीवां नालों ज़्यादा कुदरत तो लाहा लैंदे हन। इस तों अगे असली कुदरत दी संगत की है। इस तों अगे गुरमुख जन कुदरत दे पिछोकड़ विच रव रहे गुप्त करते अथवा अकाल पुरख दी हस्ती नूं बुझ चीन ते पहचान के उस दी होंद शक्ति कलाकारी कोमल हुनरी रंग रस सुहज सुहणप ते विलखण स्वरूपां दे दर्शनां नूं माण के अते उस दी समीपता अथवा संगत विच शरदा भावनी शुकराना प्रेम स्वैपना वाह वाह अश्चर्यता ते विस्माद दा आत्म रंग ते रस माणदे होए किसे अकह विस्मादी मस्ती विच बेखुद हो जांदे हां। ये असली संगत है कुदरत दी, कि कुदरत दे पिछोकड़ विच रब दी समीपता नूं महसूस करना ते उस दे अश्चर्यता वाह वाह प्रेम स्वैपना विच बेखुद हो जाना। विस्माद रूप, विस्माद रंग, विस्माद नांगे फिरे जंत, विस्माद पौण, विस्माद पाणी, विस्माद अग्नि खेडे विडाणी, विस्माद धरती, विस्माद खाणी, विस्माद साध लगे प्राणी, विस्माद नेड़े, विस्माद दूर, विस्माद देखे हाजरा हजूर, वेख विडाण रहा विस्माद नानक बुझण पूरे पाग। वाहो वाहो जल थल भरपूर है गुरमुख पाया जाए। ये कुदरत दी आत्मक संगत है। सिर्फ बारले रूप रंग नू देखना ये मानसिक संगत है ते इस दे पिछे छुपे रब नूं चीन के अश्चर्यता वे जा के बेखुद हो जाना ये कुदरत दी आत्मक संगत है, जिस द्वारा फिर इस आत्मक संगत द्वारा सी अनोखे इलाही अहलाद दे हलोरे अथवा चलकारे दा रंग रस माणदे हां जिस नूं गुरबाणी विच शब्द या नाम किया गया है। इत्थों असी कुदरत तों वी नाम दा रंग माण सकदे हां। ਜਲ ਥਲ ਮਈਅਲ ਗੁਪਤੋ ਵਰਤੈ ਗੁਰਸ਼ਬਦੀ ਦੇਖ ਨਿਹਾਰੀ ਜੀਉ। ਕੁਦਰਤ ਦੇਖ ਰਹੇ ਮਨ ਮਾਨਿਆ ਗੁਰਸ਼ਬਦੀ ਸਭ ਬ੍ਰਹਮ ਪਛਾਣਿਆ। ਪਰ ਇਸ ਅਵਸਥਾ 'ਤੇ ਪਹੁੰਚਣ ਲਈ ਬੇਅੰਤ ਸ਼ਬਦ ਦੀ ਕਮਾਈ ਕਰਨ ਦੀ ਲੋੜ ਹੈ, ਜਿਸ ਦਾ ਵਿਸਥਾਰ ਸ਼ਬਦ ਦੇ ਲੇਖਾਂ ਵਿੱਚ ਹੈ। ਅਗਲਾ ਹੈ ਬਚਨਾਂ ਦੀ ਸੰਗਤ। ਮਨ ਦੇ ਖਿਆਲਾਂ ਅਤੇ ਵਲਵਲਿਆਂ ਨੂੰ ਭਾਸ਼ਾ ਦੇ ਸਰੂਪ ਵਿੱਚ ਰਸਨਾ ਦੁਆਰਾ ਪ੍ਰਗਟਾਵੇ ਨੂੰ ਬਚਨ ਅਥਵਾ ਬੋਲੀ ਕਿਹਾ ਗਿਆ ਹੈ। ਸਾਡੇ ਖਿਆਲਾਂ ਦੀ ਰੰਗਤ ਅਨੁਸਾਰ ਸਾਡੇ ਬਚਨਾਂ ਦੀ ਰੰਗਤ ਆਉਂਦੀ ਹੈ। ਜੇ ਉਹ ਜੇ ਸਾਡੇ ਅੰਦਰ ਖਿਆਲ ਕਰਮ ਕਹਿੰਦੇ ਹਨ, ਉਹ ਜੇ ਸਾਡੇ ਬਚਨ ਨਿਕਲਦੇ ਹਨ। ਜੇ ਕਿ ਆਦਰ ਭਾਓ ਸ਼ਰਧਾ ਅਤੇ ਪਿਆਰ ਦੇ ਵਲਵਲਿਆਂ ਦੇ ਪ੍ਰਗਟਾਵੇ ਲਈ ਸ਼ਾਂਤਮਈ ਸੁਹਾਵਣੇ ਕੋਮਲ ਮਿੱਠੇ ਬਚਨ ਸਹਿਤ ਸੁਭਾਏ ਮੂੰਹ ਵਿੱਚੋਂ ਨਿਕਲਦੇ ਹਨ, ਜਿਸ ਨਾਲ ਮਨ ਵਿੱਚ ਸਤਿਕਾਰ ਪਿਆਰ ਠੰਡ ਅਤੇ ਸ਼ਰਧਾ ਭਾਵਨੀ ਉਪਜਦੀ ਹੈ। ਮਿੱਠੇ ਬਚਨਾਂ ਨਾਲ ਇਹ ਉਹ ਕੁਝ ਉਪਜਦਾ ਹੈ, ਸ਼ਰਧਾ ਭਾਵਨੀ ਠੰਡ ਸਤਿਕਾਰ ਆਦਿ। ਇਸ ਦੇ ਉਲਟ ਈਰਖਾ ਦੁਐਤ ਕ੍ਰੋਧ ਘਿਰਨਾ ਦੇ ਵਲਵਲਿਆਂ ਦੇ ਪ੍ਰਗਟਾਵੇ ਲਈ ਕਠੋਰ ਕੋੜੇ ਫਿੱਕੇ ਅਤੇ ਹਿਰਦੇ ਵੇਦਕ ਬਚਨ ਵਰਤੇ ਜਾਂਦੇ ਹਨ, ਜਿਸ ਨਾਲ ਅਜਿਹੀਆਂ ਹੀ ਕਿਰਨਾਂ ਅਤੇ ਬਦਲੇ ਦੀ ਭਾਵਨਾ ਉਪਜਦੀਆਂ ਅਤੇ ਤੀਖਣ ਆਉਂਦੀਆਂ ਹਨ। ਭਾਵੇਂ ਇਹ ਕਠੋਰ ਬਚਨ ਤੀਰ ਦੀ ਤਰ੍ਹਾਂ ਖਿੰਨ ਪਲ ਵਿੱਚ ਸੁਣੇ ਅਤੇ ਸੁਣਾਏ ਜਾਂਦੇ ਹਨ, ਪਰ ਇਹਨਾਂ ਬਚਨਾਂ ਅਥਵਾ ਬੋਲਾਂ ਦਾ ਅਸਰ ਮਨ ਉੱਤੇ ਗਹਿਰਾ ਉਕਰਿਆ ਜਾਂਦਾ ਹੈ ਅਤੇ ਬੇਅੰਤ ਸਮੇਂ ਤਾਈਂ ਇਹਨਾਂ ਮਾਨਸਿਕ ਜ਼ਖਮਾਂ ਦੀਆਂ ਚੀਸਾਂ ਭੁਗਤਦੇ ਹਨ। ਐਸੇ ਤਾਨੇ ਮੇਣੇ ਵਾਲੇ ਤੀਖਣ ਬੋਲਾਂ ਨੂੰ ਮੁੜ ਮੁੜ ਯਾਦ ਕਰਕੇ ਮਾਨਸਿਕ ਜ਼ਖਮਾਂ ਨੂੰ ਤਾਜ਼ਾ ਕਰੀ ਜਾਂਦੇ ਹਾਂ ਅਤੇ ਇਹਨਾਂ ਦੀਆਂ ਗਹਿਰੀਆਂ ਤੀਖਣ ਚੀਸਾਂ ਵਿੱਚ ਸੜਦੇ ਬਲਦੇ ਅਤੇ ਕੁਲਜਦੇ ਰਹਿੰਦੇ ਹਾਂ। ਐਸੇ ਕਠੋਰ ਬਚਨਾਂ ਨੂੰ ਸੁਣਨਾ, ਸੁਣ ਕੇ ਉਹਨਾਂ ਦਾ ਅਸਰ ਕਬੂਲ ਕਰਨਾ ਅਤੇ ਮੁੜ ਮੁੜ ਕੇ ਉਹਨਾਂ ਬੋਲਾਂ ਨੂੰ ਘੋਟਣਾ ਹੀ ਇਹ ਬਚਨਾਂ ਰਾਹੀਂ ਕੁਸੰਗਤ ਹੈ। ਧਿਆਨ ਦੇਣਾ ਜੀ, ਕਿਸੇ ਨੇ ਕੋਈ ਕਠੋਰ ਬਚਨ ਕਹਿ ਵੀ ਦਿੱਤੇ ਅਤੇ ਪਹਿਲਾਂ ਤਾਂ ਸੁਣ ਕੇ ਅਣਸੁਣਾ ਕਰ ਲੈਣਾ, ਉਹ ਤਾਂ ਠੀਕ ਹੈ। ਜੇ ਸੁਣ ਲਿਆ ਕੁਸੰਗਤ ਹੋ ਗਈ, ਜਾਂ ਸੁਣ ਲਿਆ ਸੁਣ ਕੇ ਜਦੋਂ ਘੋਟ ਲਿਆ ਉਸਦਾ ਅਸਰ ਕਬੂਲ ਕਰਕੇ ਤਾਂ ਕੁਸੰਗਤ ਹੋਈ। ਉਦਾਹਰਣ ਦੇ ਤੌਰ 'ਤੇ ਕਿਸੇ ਸੱਸ ਦੁਆਰਾ ਨੂੰਹ ਨੂੰ ਕੋਈ ਤਾਨਾ ਮਾਰਿਆ ਜਾਵੇ ਕਿ ਕੁਲੱਖਣੀ ਜਾਂ ਕੁਚੱਜੀ ਆਦਿ, ਸੱਸ ਦੇ ਐਸੇ ਮੇਣੇ ਅਥਵਾ ਬਚਨ ਦੇ ਤੀਰ ਨੂੰਹ ਦੇ ਮਨ ਚਿੱਤ ਹਿਰਦੇ ਦੀਆਂ ਡੂੰਘਿਆਈਆਂ ਵਿੱਚ ਤਸ ਵਸ ਰਸ ਜਾਂਦੇ ਹਨ, ਜਿਨ੍ਹਾਂ ਨੂੰ ਨਿੱਤਾ ਪ੍ਰਤੀ ਮੁੜ ਮੁੜ ਯਾਦ ਕਰਕੇ ਨੂੰਹ ਕਿਰਨਾਂ ਅਤੇ ਕੁਲਜਣਾਂ ਦੇ ਭੱਠ ਵਿੱਚ ਸੜਦੀ ਬਲਦੀ ਰਹਿੰਦੀ ਹੈ। ਮੈਨੂੰ ਤਾਣਾ ਮਾਰ ਦਿੱਤਾ, ਉਹੀ ਉਹ ਗੱਲ ਘੋੜਦੀ ਰਹਿੰਦੀ ਹੈ, ਜਿਸ ਦੇ ਨਤੀਜੇ ਵਜੋਂ ਪੇਕੇ ਅਤੇ ਸਹੁਰੇ ਦੇ ਦੋਹਾਂ ਪਰਿਵਾਰਾਂ ਵਿੱਚ ਵੈਰ ਵਿਰੋਧ ਅਤੇ ਕਿਰਨਾਂ ਦੁਆਰਾ ਪਾੜਾ ਵੱਧਦਾ ਜਾਂਦਾ ਹੈ। ਇਸ ਤਰ੍ਹਾਂ ਜਿਤਨੀ ਤੀਖਣ ਭਾਵਨਾ ਨਾਲ ਤਾਣੇ ਮੇਣੇ ਅਥਵਾ ਬੋਲਾਂ ਦੇ ਤੀਰ ਮਾਰੇ ਜਾਂਦੇ ਹਨ, ਸੁਣਨ ਵਾਲੇ ਦੇ ਮਨ ਚਿੱਤ ਵਿੱਚ ਉਤਨਾ ਹੀ ਗਹਿਰਾ ਜ਼ਖਮ ਹੋ ਜਾਂਦਾ ਹੈ, ਜਿਸ ਨੂੰ ਉਹ ਸਾਰੀ ਉਮਰ ਯਾਦ ਦੁਆਰਾ ਘੋਟ ਘੋਟ ਕੇ ਅਤਿਅੰਤ ਦੁਖੀ ਆਉਂਦੇ ਰਹਿੰਦੇ ਹਨ ਅਤੇ ਅਤਿਅੰਤ ਤੀਖਣ ਅਤੇ ਸ਼ਕਤੀਮਾਨ ਬਣਾ ਲੈਂਦੇ ਹਨ। ਧਿਆਨ ਦੇਣਾ ਜੀ, ਤਾਣਾ ਸੁਣ ਲਿਆ, ਸੁਣ ਕੇ ਫਿਰ ਜਦੋਂ ਉਸਨੂੰ ਦੁਹਰਾਉਂਦੇ ਹਾਂ ਤਾਂ ਉਹ ਜ਼ਿਆਦਾ ਸ਼ਕਤੀਮਾਨ ਹੋ ਜਾਂਦਾ ਹੈ। ਜਦੋਂ ਸ਼ਕਤੀਮਾਨ ਬਣ ਗਿਆ ਫਿਰ ਕੀ ਆਉਂਦਾ ਹੈ, ਜਿਸ ਦੀ ਨੋਕ ਫਿਰ ਥੋਹਰ ਦੇ ਕੰਢੇ ਵਾਂਗ ਹਰ ਵਾਰ ਯਾਦ ਅਥਵਾ ਸੰਗਤ ਕਰਦਿਆਂ ਹੋਰ ਡੂੰਘੀ ਨਿਗਰਦੀ ਜਾਂਦੀ ਹੈ। ਇਸ ਤਰ੍ਹਾਂ ਜਿਉਂ ਜਿਉਂ ਚੱਲੇ ਚੁਬੈ ਦੁੱਖ ਪਾਵੇ ਵਾਲੀ ਹਾਲਤ ਹੋ ਜਾਂਦੀ ਹੈ ਅਤੇ ਕਿਰਨਾਂ ਦੀਆਂ ਜ਼ਹਿਰੀਲੀਆਂ ਭਾਵਨਾ ਵਿੱਚ ਸੜਦੇ ਬਲਦੇ ਅਤੇ ਕੁਲਜਦੇ ਹੋਏ ਨਰਕ ਭੋਗਦੇ ਰਹਿੰਦੇ ਹਨ। ਇੱਥੇ ਦਰੋਪਦੀ ਦਾ ਇਤਿਹਾਸਕ ਉਦਾਹਰਣ ਵੀ ਠੀਕ ਢੁਕਦਾ ਹੈ ਕਿ ਇੱਕ ਸਮੇਂ ਜਦੋਂ ਮਖੌਲ ਨਾਲ ਉਸਨੇ ਕਿਹਾ ਕਿ ਅੰਨਿਆਂ ਦੇ ਅੰਨੇ ਆਉਂਦੇ ਹਨ, ਤਾਂ ਇਹ ਬੋਲ ਤੀਖਣ ਬਾਣ ਵਾਂਗ ਜਾ ਲੱਗੇ ਅਤੇ ਇਸ ਇੱਕ ਬਚਨ ਦੀ ਕੁਸੰਗਤ ਦਾ ਇਤਨਾ ਗੂੜਾ ਗਹਿਰਾ ਅਤੇ ਤੀਖਣ ਜ਼ਖਮ ਹੋ ਗਿਆ, ਜਿਸ ਦੇ ਨਤੀਜੇ ਵਜੋਂ ਦਰੋਪਦੀ ਨੂੰ ਭਰੀ ਸਭਾ ਵਿੱਚ ਨਗਨ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕੁਰਸ਼ੇਤਰ ਵਿੱਚ ਮਹਾਂਭਾਰਤ ਦਾ ਜੰਗ ਹੋਇਆ, ਜਿਸ ਵਿੱਚ ਭਿਆਨਕ ਲੜਾਈ ਵਿੱਚ ਬੇਅੰਤ ਹਲਕਤ ਮਾਰੀ ਗਈ। ਧਿਆਨ ਦੇਣਾ ਜੀ, ਇੱਕ ਬਚਨ ਦੀ ਕੁਸੰਗਤ ਦਾ ਸਦਕਾ ਇਤਨਾ ਮਹਾਂਭਾਰਤ ਦਾ ਜੰਗ ਹੋਇਆ, ਕਿਤਨੇ ਕਰੋੜਾਂ ਲੋਕ ਮਾਰੇ ਗਏ। ਅੰਦਰ ਸਭਾ ਦੁਸ਼ਾਸਣੇ ਮੱਥੇ ਵਾਲ ਦਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗ ਕਰੋ ਪੰਚਾਲੀ ਬਾਂਦੀ। ਗੁਰਬਾਣੀ ਵਿੱਚ ਫਿੱਕਾ ਬੋਲਣ ਦੀ ਇਉਂ ਨਿਖੇਧੀ ਅਤੇ ਮਨਾਈ ਕੀਤੀ ਗਈ ਹੈ। ਸਖ਼ਤ ਮਨਾ ਹੈ ਸਾਨੂੰ ਫਿੱਕਾ ਬੋਲਣਾ, ਕ੍ਰੋਧ ਵਿੱਚ ਆਉਣਾ, ਕਿਸੇ ਨੇ ਦਿਲ ਦੁਖਾਉਣੇ ਹਿਰਦੇ ਵੇਦਕ ਬਚਨ ਕਹਿਣੇ, ਗਾਲੀ ਗਲੋਚ ਕਰਨੀ। ਇੱਕ ਭੈੜਾ ਰਿਵਾਜ ਚੱਲਿਆ, ਗਾਲ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਦਾ, ਇਹ ਵੀ ਫਿੱਕਾ ਬੋਲਣਾ। ਗੁਰਬਾਣੀ ਵਿੱਚ ਫਿੱਕਾ ਬੋਲਣ ਦੀ ਇਉਂ ਨਿਖੇਧੀ ਅਤੇ ਮਨਾਈ ਕੀਤੀ ਗਈ ਹੈ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਮਨ ਦਾ ਕਿਸੇ ਨਾ ਆਖ ਝਗੜਾ ਪਾਵਣਾ, ਮਨ ਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ। ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਤਣੀ, ਹੇ ਆਓ ਨਾ ਕਹਿ ਠਾਏ ਮਾਣਕ ਸਭ ਅਮੋਲ ਵੇ। ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਹੇ ਆਓ ਨਾ ਠਾਏ ਕਹੀ ਦਾ। ਯਾਨੀ ਜੇ ਰੱਬ ਨੂੰ ਮਿਲਣ ਦਾ ਸ਼ੌਕ ਹੈ ਤਾਂ ਕਿਸੇ ਦਾ ਵੀ ਦਿਲ ਨਾ ਦੁਖਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਈ ਬਜ਼ੁਰਗ ਮਾਂ ਬਾਪ ਆਉਂਦੇ ਹਨ ਆਪਣਾ ਦੁਖੜਾ ਲੈ ਕੇ। ਉਹ ਕਹਿੰਦੇ ਹਾਂ ਜੀ, ਬੜਾ ਸ਼ੁਕਰ ਕੀਤਾ ਜਦੋਂ ਬੱਚੇ ਨਾਮ ਵਾਲੇ ਪਾਸੇ ਲੱਗੇ, ਅਸੀਂ ਕਿਹਾ ਚਲੋ ਕੁੱਲ ਦਾ ਵੀ ਉਧਾਰ ਕਰਨਗੇ। ਪਰ ਹੁਣ ਇਹ ਬੱਚੇ ਐਸੇ ਬੋਲ ਬੋਲਦੇ ਹਨ ਤੀਖਣ ਕਿ ਜ਼ਖਮ ਹੋ ਜਾਈਦਾ ਹੈ। ਪਤਾ ਨਹੀਂ ਨਾਮ ਵਾਲੇ ਪਾਸੇ ਲੱਗਿਆ ਤਾਂ ਕਿਉਂ ਇਤਨਾ ਕੌੜਾ ਬੋਲਦੇ ਹਨ। ਸੋ ਇਸ ਦਾ ਜਵਾਬ ਮਹਾਂਪੁਰਖਾਂ ਨੇ ਹੁਕਮ ਦੇ ਲੇਖਾਂ ਵਿੱਚ ਦਿੱਤਾ ਕਿ ਜਿਹੜੀ ਘਾਲਣਾ ਅਸੀਂ ਘਾਲਦੇ ਹਾਂ ਹੋਮੇ ਵਿੱਚ ਘਾਲਦੇ ਹਾਂ, ਜਦੋਂ ਦੈਵੀ ਗੁਣ ਆ ਜਾਂਦੇ ਹਨ ਫਿਰ ਜਗਿਆਸੂ ਦੇ ਮਨ ਵਿੱਚ ਇਹ ਹੁੰਦਾ ਕਿ ਮੇਰੀ ਸਾਰੀ ਇੱਜ਼ਤ ਕਰਨ, ਅਤੇ ਜਦੋਂ ਉਸਦੀ ਮਰਜ਼ੀ ਦੇ ਖਿਲਾਫ਼ ਕੋਈ ਵੀ ਕੰਮ ਕੀਤਾ ਜਾਂਦਾ ਉਸਨੂੰ ਚੋਟ ਲੱਗਦੀ ਹੈ ਸੂਖਮ ਹੋਮੇ ਨੂੰ, ਫਿਰ ਉਹ ਵਾਵੇਲਾ ਖੜਾ ਕਰ ਦਿੰਦਾ ਹੈ। ਇਹ ਸਭ ਇਸ ਕਰਕੇ ਕਿ ਮੁਰਸ਼ਦ ਦਾ ਅਸੀਂ ਆਪਣੇ ਮਹਾਂਪੁਰਖ ਦੀ ਅਗਵਾਈ ਨਹੀਂ ਲੈਂਦੇ, ਅਤੇ ਜਿਹੜੇ ਮਹਾਂਪੁਰਖ ਦੀ ਅਗਵਾਈ ਲੈ ਕੇ ਨਾਮ ਜਪਦੇ ਹਨ ਉਹ ਕਿਸੇ ਦਾ ਹਿਰਦਾ ਦੁਖਾਉਣਾ ਤਾਂ ਕੀ, ਘਰ ਦੇ ਬਜ਼ੁਰਗਾਂ ਦਾ ਤਾਂ ਕੀ, ਛੋਟੇ ਬੱਚਿਆਂ ਦਾ ਕੀ, ਸਾਰੀ ਦੁਨੀਆਂ ਦਾ ਦਿਲ ਕਿਸੇ ਦਾ ਵੀ ਨਹੀਂ ਦੁਖਾ ਸਕਦੇ। ਕਿਉਂਕਿ ਜਦੋਂ ਦਿਲ ਦੁਖਾਉਂਦੇ ਹਨ ਉਹਨਾਂ ਨੂੰ ਮਹਿਸੂਸ ਹੁੰਦਾ ਸੀ ਪਰਮਾਤਮਾ ਦਾ ਦਿਲ ਦੁਖਾਇਆ, ਉਹਨਾਂ ਦੇ ਅੰਦਰ ਇਹ ਗੱਲ ਦ੍ਰਿੜ ਹੋ ਜਾਂਦੀ ਹੈ, ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਏ ਕਹੀ ਦਾ। ਸੋ ਅਸੀਂ ਤਾਂ ਫਿੱਕਾ ਨਹੀਂ ਬੋਲਣਾ, ਪਰ ਜੇ ਕੋਈ ਮੱਲੋ ਮੱਲੋ ਸਾਨੂੰ ਕੋਈ ਤਾਣਾ ਮਾਰ ਦੇ ਜਾਂ ਕੋਈ ਫਿੱਕਾ ਬੋਲ ਬੋਲੇ, ਕੋਈ ਬੋਲ ਬੋਲੇ, ਅਸੀਂ ਕੀ ਕਰਨਾ ਹੈ, ਅਸੀਂ ਉਸਨੂੰ ਕੋਟਣਾ ਨਹੀਂ। ਜਿਸ ਤਰ੍ਹਾਂ ਕੰਡਾ ਉਸੇ ਵੇਲੇ ਕੱਢ ਦਿੱਤਾ ਜਾਵੇ ਤਾਂ ਉਸ ਕੰਡੇ ਤੋਂ ਉਪਜਣ ਵਾਲੇ ਦੁੱਖ ਕਲੇਸ਼ ਤੋਂ ਬਚ ਜਾਈਦਾ ਹੈ, ਉਸ ਤਰ੍ਹਾਂ ਜੇਕਰ ਤਾਣੇ ਮੇਣੇ ਅਥਵਾ ਕੋੜੇ ਤੀਖਣ ਬੋਲਾਂ ਨੂੰ ਉਸੇ ਵੇਲੇ ਹੋਊ ਜਾਂ ਕੋਈ ਨਾ ਕਹਿ ਕੇ ਭੁਲਾ ਦਿੱਤਾ ਜਾਵੇ ਤਾਂ ਇਹਨਾਂ ਬੋਲਾਂ ਦਾ ਸਾਡੇ ਹਿਰਦੇ ਉੱਤੇ ਕੋਈ ਅਸਰ ਨਹੀਂ ਹੋ ਸਕਦਾ। ਜੇ ਉਸੇ ਵੇਲੇ ਕਹਿਤਾ ਚਲੋ ਕੋਈ ਨਹੀਂ, ਕੋਈ ਵੀ ਅਸਰ ਨਹੀਂ ਹੋਏਗਾ ਮਨ 'ਤੇ। ਪਰ ਜੇ ਨਾ ਤਾਣੇ ਮੇਣਿਆਂ ਦੇ ਕਟਾਕਮਈ ਚੁੱਵੇ ਤੀਰਾਂ ਦੀ ਮੁੜ ਮੁੜ ਯਾਦ ਜਾਂ ਸੰਗਤ ਕੀਤੀ ਜਾਵੇ ਤਾਂ ਇਹ ਅਤਿਅੰਤ ਮਾਨਸਿਕ ਦੁੱਖਾਂ ਦਾ ਕਾਰਨ ਬਣਦੇ ਹਨ ਅਤੇ ਸਾਡੇ ਤਨ ਮਨ ਹਿਰਦੇ ਅਤੇ ਅੰਤਸ਼ਕਰਨ ਵਿੱਚ ਤਸ ਵਸ ਰਸ ਕੇ ਅਗਲੇ ਜਨਮਾਂ ਵਿੱਚ ਵੀ ਰੂਹ ਦੇ ਨਾਲ ਜਾਂਦੇ ਹਨ। ਇਹ ਨਹੀਂ ਕਿ ਸਿਲਸਿਲਾ ਖਤਮ ਹੋ ਗਿਆ, ਆਪਣਾ ਜੀਵਨ ਤਬਾਹ ਕਰ ਰਹੇ ਹਾਂ ਘੋਟ ਘੋਟ ਕੇ, ਅਗਲੇ ਜਨਮਾਂ ਵਿੱਚ ਵੀ ਸਾਡੇ ਨਾਲ ਇਹ ਜਾਣਗੇ। ਇੱਥੇ ਹੀ ਬਸ ਨਹੀਂ, ਐਸੇ ਕਟਾਕਮਈ ਤੀਖਣ ਬੋਲਾਂ ਨੂੰ ਮਨ ਵਿੱਚ ਘੋਟ ਕੇ ਅਭਿਆਸ ਕਰਦੇ ਹਾਂ ਇਹ ਅੱਖਰ ਰੂਪਮਾਨ ਹੋ ਕੇ ਸਾਕਸ਼ਾਤ ਹੋ ਜਾਂਦੇ ਹਨ ਪ੍ਰਤੱਖ, ਅਤੇ ਮਾਨਸਿਕ ਭੂਤ ਪ੍ਰੇਤ ਦੀ ਸ਼ਕਲ ਧਾਰ ਕੇ ਸਾਨੂੰ ਡਰਾਉਂਦੇ ਰਹਿੰਦੇ ਹਨ ਅਤੇ ਉਹਨਾਂ ਕਟਾਕਮਈ ਬੋਲਾਂ ਦੀ ਅਣਹੋਂਦੀ ਆਵਾਜ਼ ਸਾਡੇ ਸੂਖਮ ਕੰਨਾਂ ਵਿੱਚ ਦਿਨ ਰਾਤ ਗੂੰਜਦੀ ਰਹਿੰਦੀ ਹੈ, ਜਿਸ ਨਾਲ ਅਸੀਂ ਹੋਰ ਵੀ ਦੁਖੀ ਹੁੰਦੇ ਰਹਿੰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਅਸੀਂ ਇਹਨਾਂ ਤਾਣੇ ਮੇਲਿਆਂ ਨੂੰ ਮੁੜ ਮੁੜ ਯਾਦ ਦੁਆਰਾ ਘੋਟ ਘੋਟ ਕੇ ਡਰਾਵਣੇ ਪ੍ਰੇਤਾਂ ਵਾਂਗ ਰੂਪਮਾਨ ਬਣਾ ਦਿੱਤਾ ਹੈ ਅਤੇ ਉਹਨਾਂ ਨਾਲ ਦਿਨ ਰਾਤ ਮੇਲ ਜੋਲ ਅਥਵਾ ਸੰਗ ਕਰਦੇ ਰਹਿੰਦੇ ਹਾਂ ਅਤੇ ਸੂਖਮ ਤੌਰ 'ਤੇ ਵਾਦ ਵਿਵਾਦ ਅਤੇ ਝਗੜੇ ਕਰਦੇ ਰਹਿੰਦੇ ਹਾਂ। ਐਸੀ ਲਗਾਤਾਰ ਕੁਲਝਣਾਂ ਨਾਲ ਦਿਮਾਗ 'ਤੇ ਅਤਿਅੰਤ ਭੈੜਾ ਅਸਰ ਆਉਂਦਾ ਹੈ, ਜਿਸ ਨਾਲ ਕਈ ਵਾਰੀ ਤਾਂ ਅਸੀਂ ਵਹਿਮਾਂ ਦੇ ਸ਼ਿਕਾਰ ਹੋ ਕੇ ਮਾਨਸਿਕ ਰੋਗੀ ਅਤੇ ਪਾਗਲ ਵੀ ਹੋ ਜਾਂਦੇ ਹਾਂ। ਇਸ ਦੇ ਉਲਟ, ਬਿਲਕੁਲ ਉਲਟ, ਜਦ ਗੁਰਪ੍ਰਸਾਦ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਸਤਸੰਗੀਆਂ ਪਾਸੋਂ ਗੁਜ਼ਰੇ ਹੋਏ ਪਿਆਰ ਵਾਲੇ ਗੁਰਮੁਖਾਂ ਦੀਆਂ ਸ਼ਰਧਾ ਭਾਵਨੀ ਵਾਲੀਆਂ ਗੱਲਾਂ ਜਾਂ ਕਥਾ ਕਹਾਣੀਆਂ ਸੁਣਦੇ ਹਾਂ ਤਾਂ ਇਹਨਾਂ ਗੁਰਮੁਖ ਪਿਆਰਿਆਂ ਦੀ ਖਿਆਲੀ ਸੰਗਤ ਕਰ ਰਹੇ ਹੁੰਦੇ ਹਾਂ। ਧਿਆਨ ਦੇਣਾ ਜੀ, ਇਹ ਲਫ਼ਜ਼ ਬੜੇ ਜ਼ਰੂਰੀ ਹਨ ਕਿ ਜਦੋਂ ਬਖਸ਼ੇ ਹੋਏ ਮਹਾਂਪੁਰਖਾਂ ਕੋਲੋਂ, ਜਿਹੜੇ ਪਿਛਲੇ ਮਹਾਂਪੁਰਖ ਗੁਜ਼ਰ ਗਏ ਹਨ, ਸਰੀਰ ਵਿੱਚ ਹੁੰਦੇ ਸੀ ਕਿਸੇ ਜ਼ਮਾਨੇ, ਉਹਨਾਂ ਦੀਆਂ ਗੱਲਾਂ ਸੁਣਦੇ ਹਾਂ। ਕਿਉਂਕਿ ਆਮ ਜਗਿਆਸੂ ਮਹਾਂਪੁਰਖ ਦਾ ਜ਼ਿਕਰ ਨਹੀਂ ਕਰ ਸਕਦਾ, ਉਹ ਕਰੇਗਾ ਤਾਂ ਜਿਤਨੀ ਉਸਦੀ ਦ੍ਰਿਸ਼ਟੀਕੋਣ ਹੈ ਉਤਨਾ ਕੁ ਕਰੇਗਾ, ਅਤੇ ਸਾਡੀ ਦ੍ਰਿਸ਼ਟੀ ਕਿੱਥੇ ਤੱਕ ਜਾਂਦੀ ਹੈ, ਅਸੀਂ ਮਹਾਂਪੁਰਖ ਨੂੰ ਸਮਝ ਹੀ ਨਹੀਂ ਸਕਦੇ, ਆਪਣੀ ਦ੍ਰਿਸ਼ਟੀ ਤੱਕ ਸੀਮਤ ਕਰ ਦਿੰਦੇ ਹਾਂ, ਛੁਟਿਆਈ ਕਰ ਬੈਠਦੇ ਹਾਂ। ਸੋ ਮਹਾਂਪੁਰਖਾਂ ਦਾ ਜ਼ਿਕਰ ਮਹਾਂਪੁਰਖ ਹੀ ਕਰ ਸਕਦੇ ਹਨ। ਇੱਥੇ ਲਫ਼ਜ਼ ਹਨ ਕਿ ਜਦੋਂ ਅਸੀਂ ਬਖਸ਼ੇ ਹੋਏ ਮਹਾਂਪੁਰਖਾਂ ਕੋਲੋਂ, ਹੋ ਗੁਜ਼ਰੇ ਮਹਾਂਪੁਰਖਾਂ ਦੀਆਂ ਗੱਲਾਂ ਜਾਂ ਕਥਾ ਕਹਾਣੀਆਂ ਸੁਣਦੇ ਹਾਂ ਤਾਂ ਅਸੀਂ ਉਹਨਾਂ ਦੇ ਗੁਰਮੁਖੀ ਸਰੂਪ ਦੇ ਦਰਸ਼ਨ ਕਰਦੇ ਹਾਂ, ਮੇਲ ਮਿਲਾਪ ਕਰਦੇ ਹਾਂ, ਸਤਸੰਗਤ ਕਰਦੇ ਹਾਂ, ਲੇਵਾ ਦੇਵੀ ਕਰਦੇ ਹਾਂ, ਸਾਧ ਸੰਗਤ ਕਰਦੇ ਹਾਂ, ਆਤਮਕ ਲਾਹ ਲੈਂਦੇ ਹਾਂ, ਆਤਮਕ ਵਣਜ ਵਪਾਰ ਕਰਦੇ ਹਾਂ, ਪ੍ਰੇਮ ਭਾਵਨਾ ਮਾਣਦੇ ਹਾਂ, ਪ੍ਰੇਮ ਰਸ ਪਹੁੰਚਦੇ ਹਾਂ, ਸ਼ਰਧਾ ਭਾਵਨੀ ਉਪਜਦੀ ਹੈ, ਰਹੱਸਮਈ ਰੰਗ ਮਾਣਦੇ ਹਾਂ, ਪ੍ਰੇਮ ਸਵੈਪਨਾ ਵਿੱਚ ਉਡਾਰੀਆਂ ਲਾਉਂਦੇ ਹਾਂ, ਪ੍ਰੀਤ ਡੋਰੀ ਦੀ ਪੀਂਘ ਚੂੜਦੇ ਹਾਂ, ਆਤਮਕ ਰਸ ਵਿੱਚ ਅਲਮਸਤ ਮਤਵਾਰੇ ਆਉਂਦੇ ਹਾਂ, ਸੁੱਖ ਸ਼ਾਂਤੀ ਮਾਣਦੇ ਹਾਂ, ਜਨਮ ਸਫਲਾ ਕਰਦੇ ਹਾਂ, ਜਮਾਂ ਤੋਂ ਬਚਦੇ ਹਾਂ, ਆਵਾਗਮਨ ਦੇ ਫੇਰ ਤੋਂ ਬਚਦੇ ਹਾਂ ਅਤੇ ਗੁਰੂ ਦੇ ਚਰਨਾਂ ਵਿੱਚ ਸਮਾਉਂਦੇ ਹਾਂ। ਸੋ ਜਦੋਂ ਮਹਾਂਪੁਰਖਾਂ ਕੋਲੋਂ ਕੋਈ ਵੀ ਰੱਬ ਦੀਆਂ ਮਹਾਂਪੁਰਖਾਂ ਦੀਆਂ ਕਥਾ ਕਹਾਣੀਆਂ ਸੁਣਦੇ ਹਾਂ, ਇਸ ਤਰ੍ਹਾਂ ਹਿਰਦਾ ਭਿੱਜਿਆ ਹੁੰਦਾ ਹੈ ਕਿ ਇਸ ਆਤਮਕ ਗੁਰਮੁਖ ਅਵਸਥਾ ਵਿੱਚ ਜੇ ਕੋਈ ਸਾਨੂੰ ਬੋਲ ਜਾਂ ਤਾਨਾ ਮਿਹਣਾ ਵੀ ਮਾਰੇ ਤਾਂ ਉਸਨੂੰ ਸਾਡਾ ਮਨ ਨਹੀਂ ਪਕੜਦਾ ਅਤੇ ਉਹ ਉੱਤੋਂ ਦੀ ਲੰਘ ਜਾਂਦਾ ਹੈ ਅਥਵਾ ਸੁਣ ਕੇ ਅਣਸੁਣਾ ਹੋ ਜਾਂਦਾ ਹੈ। ਐਸੀ ਉੱਚੀ ਸੁੱਚੀ ਅਵਸਥਾ ਨੂੰ ਇਉਂ ਸਨਮਾਨਿਆ ਗਿਆ ਹੈ, ਇੱਕ ਬੋਲ ਵੀ ਖਪਤੋਂ ਨਾ ਹੀ ਸਾਧ ਸੰਗਤ ਸੀਤ ਲਈ। ਇੱਥੇ ਕਈਆਂ ਦੇ ਮਨ ਵਿੱਚ ਸਵਾਲ ਉੱਠੇਗਾ ਜੀ, ਹੁਣ ਅਸੀਂ ਮਹਾਂਪੁਰਖ ਕੌਣ ਹੈ ਜਿਹੜਾ ਸਾਨੂੰ ਕਥਾ ਕਹਾਣੀਆਂ ਸੁਣਾਵੇ ਤਾਂ ਕਿ ਅਸੀਂ ਖਿਆਲੀ ਸੰਗਤ ਵਿੱਚ ਰਹੀਏ ਅਤੇ ਬਾਹਰੋਂ ਅਸਰ ਨਾ ਲਈਏ। ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਵਿੱਚ ਜੋ ਜੋ ਬਚਨ ਕਹੇ ਉਹ ਸਾਰੇ ਰਿਕਾਰਡ ਹੋ ਕੇ ਕੈਸਟਾਂ ਦੇ ਰੂਪ ਵਿੱਚ ਸਾਡੇ ਕੋਲ ਨੇ। ਤਕਰੀਬਨ 100 ਘੰਟੇ ਬਲਕਿ ਉਸ ਤੋਂ ਜ਼ਿਆਦਾ ਦਾ ਸਾਡੇ ਕੋਲ ਉਹਨਾਂ ਦੇ ਬਚਨ ਹਨ। ਦਿਨ ਦੀ ਇੱਕ ਕੈਸਟ ਵੀ ਸੁਣਾਂਗੇ ਤਾਂ ਉਹ ਸਾਰਾ ਦਿਨ ਉਹੀ ਉਬਲ ਵਾਲੇ ਸਾਡੇ ਅੰਦਰ ਰਹਿਣਗੇ, ਫਿਰ ਤਾਨੇ ਮਿਹਣੇ ਕਿੱਥੇ ਅਤੇ ਬੋਲ ਕਬੋਲ ਕਿਸੇ ਦੀ ਸੁਣ ਕੇ ਸਾਨੂੰ ਕਿੱਥੇ ਗੁੱਸਾ ਆਏਗਾ, ਆ ਹੀ ਨਹੀਂ ਸਕਦਾ। ਉਸ ਵੇਲੇ ਤਾਂ ਹਾਲਤ ਹੋਵੇਗੀ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਐਟਾਰ, ਨੈ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ ਨਾ ਏ ਮਾਨ ਅਪਮਾਨਾ, ਗੁਰ ਕਿਰਪਾ ਜੇ ਨਰਕੋ ਕੀਨੀ ਤੈਂ ਇਹ ਜੁਗਤ ਪਛਾਣੀ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਸ ਤਿਆਗੀ, ਹੱਬੇ ਸਾਗ ਕੁੜਾਵੇ ਡਿੱਠੇ ਤੋ ਪੰ ਤੋ ਪੱਲੇ ਤੈਂਡੇ ਲਾਗੀ। ਸੋ ਇਸ ਗੁਰਮੁਖੀ ਅਵਸਥਾ ਵਿੱਚ ਰਸਨਾ ਤੋਂ ਮਿੱਠੇ ਦਿਲ ਖਿੱਚਵੇਂ ਬੋਲ ਹੀ ਨਿਕਲਣਗੇ। ਹਾਂਜੀ, ਸੁਣਿਆ ਉਸ ਦੇਸ਼ ਦੀਆਂ ਗੱਲਾਂ, ਗੁਜ਼ਰੇ ਹੋਏ ਮਹਾਂਪੁਰਖਾਂ ਦੀਆਂ ਗੱਲਾਂ ਮਹਾਂਪੁਰਖਾਂ ਕੋਲੋਂ, ਉਸ ਵੇਲੇ ਮਨ ਵਿੱਚ ਇਤਨਾ ਚਾਅ ਆਉਂਦਾ ਹੈ ਕਿ ਫਿਰ ਮਨ ਵਿੱਚ ਮੁਖਾਰਬਿੰਦ ਤੋਂ ਮਿੱਠੇ ਬਚਨ ਹੀ ਨਿਕਲਣਗੇ। ਜਿਨ੍ਹਾਂ ਨੂੰ ਸੁਣ ਕੇ ਜਾਂ ਉਹਨਾਂ ਨੂੰ ਯਾਦ ਕਰਕੇ ਅਥਵਾ ਸੰਗਤ ਕਰਕੇ ਹੋਰਨਾਂ ਸਤਸੰਗੀਆਂ ਅਤੇ ਨਿਕਟਵਰਤੀ ਰੂਹਾਂ ਨੂੰ ਵੀ ਲਾਭ ਮਿਲਦਾ ਉਹਨਾਂ ਮਿੱਠੇ ਬਚਨਾਂ ਦੁਆਰਾ। ਗੁਰਮੁਖ ਬੋਲੇ ਸੋ ਥਾਂ ਪਾਏ, ਮਨਮੁੱਖ 'ਚ ਥਾਂ ਨਾ ਪਾਏ। ਦੂਜੇ ਲਫਜ਼ਾਂ ਵਿੱਚ ਪਿਆਰੇ ਮਿੱਠੇ ਸੁਖਾਵੇਂ ਦਿਲ ਖਿੱਚਵੇਂ ਬਚਨਾਂ ਦੁਆਰਾ ਕਠੋਰ ਅਤੇ ਮਨੂਰ ਹਿਰਦਿਆਂ ਵਿੱਚ ਵੀ ਪਿਆਰ ਉਪਜਦਾ ਹੈ। ਹਾਂਜੀ, ਭਾਵੇਂ ਕੋਈ ਬਹੁਤ ਕਠੋਰ ਹਿਰਦਾ ਹੋਵੇ, ਸੜਦਾ ਬਲ ਰਿਹਾ ਹੋਵੇ, ਅਤੇ ਜੇ ਮਿੱਠੇ ਬਚਨ ਉਸ ਨਾਲ ਵੀ ਬੋਲ ਦਈਏ ਉਸ ਹਿਰਦਿਆਂ ਵਿੱਚ ਵੀ ਪਿਆਰ ਉਪਜਦਾ ਹੈ ਅਤੇ ਆਤਮਕ ਪ੍ਰਸੰਨਤਾ ਅਤੇ ਸ਼ਾਂਤੀ ਮਿਲਦੀ ਹੈ। ਇਸ ਲਈ ਸਾਨੂੰ ਮਿੱਠੇ ਬਚਨ ਬੋਲਣ ਦਾ ਤਾਕੀਦੀ ਹੁਕਮ ਹੈ। ਹਾਂਜੀ, ਇਹੀ ਉਹ ਗੱਲਾਂ ਸਮਝਣ ਵਾਲੀਆਂ ਕਿ ਜੇ ਮੋਹ ਨਹੀਂ ਕਰਾਂਗੇ ਸਾਡਾ ਇੱਥੋਂ ਦਾ ਲਾਇਆ ਬਰਕਰਾਰ ਰਹੇਗਾ, ਘਿਰਣਾ ਨਹੀਂ ਕਰਾਂਗੇ ਲਾਹਾ ਬਰਕਰਾਰ ਰਹੇਗਾ, ਜੇ ਫਿੱਕਾ ਨਹੀਂ ਬੋਲਾਂਗੇ ਲਾਹਾ ਬਰਕਰਾਰ ਰਹੇਗਾ, ਜੇ ਮਿੱਠਾ ਬੋਲਾਂਗੇ ਲਾਏ ਵਿੱਚ ਵਾਧਾ ਹੋਵੇਗਾ। ਸੋ ਇਸ ਲਈ ਸਾਨੂੰ ਮਿੱਠਾ ਬਚਨ ਬੋਲਣ ਦਾ ਤਾਕੀਦੀ ਹੁਕਮ ਹੈ। ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਰਦਾਰ, ਮਿੱਠਾ ਬੋਲੇ ਨਿਮ ਚਲੇ ਸੇਜੇ ਰਵੇ ਪਤਾਰ। ਮਿੱਠਾ ਬੋਲੇ ਅੰਮ੍ਰਿਤ ਬਾਣੀ ਅੰਦਿਨ ਹਰ ਗੁਣ ਗਾਓ, ਨਿਮਣ ਸੋ ਅੱਖਰ ਖਮਣ ਗੁਣ, ਜੇਬਾ ਮਣੀਆ ਮੰਤ ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਗੁਰਮੁਖ ਮਿੱਠਾ ਬੋਲਣਾ ਜੋ ਬੋਲੇ ਸੋਈ ਜਪ ਜਾਪੇ, ਮਿੱਠਾ ਬੋਲਣ ਨਿਵ ਚਲਣ ਹੱਥੋਂ ਦੇ ਕੇ ਭਲਾ ਮਨਾਏ, ਬਲਿਹਾਰੀ ਤੇ ਨਾ ਗੁਰਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ। ਸੋ ਗੁਰਬਾਣੀ ਸਤਿਗੁਰੂ ਜੀ ਦੇ ਮੁਖਾਰਬਿੰਦ ਵਿੱਚ ਉਚਰੀ ਗਈ ਹੈ, ਇਹ ਬਾਣੀ ਅਥਵਾ ਬਚਨ ਸਤਿਗੁਰਾਂ ਦੇ ਰਸਮਈ ਮਿੱਠੇ ਅਤੇ ਪ੍ਰੇਮ ਰਸ ਵਾਲੇ ਆਤਮਕ ਹਿਰਦੇ ਦੀਆਂ ਸੂਖਮ ਪ੍ਰੇਮ ਸਵੈਪਨਾਵਾਂ ਦੀ ਲਿਖਾਇਕ ਹੈ, ਜਿਸ ਕਰਕੇ ਇਸ ਬਾਣੀ ਨੂੰ ਤੁਰਕੀ ਬਾਣੀ ਅਥਵਾ ਸਤਿਗੁਰ ਬਚਨ ਕਿਹਾ ਗਿਆ ਹੈ। ਐਸੀ ਇਲਾਹੀ ਬਾਣੀ ਦੇ ਪਾਠ ਕਰਨ, ਸਰਵਣ ਕਰਨ, ਵਿਚਾਰ ਕਰਨ, ਅੰਤਰੀਵ ਭਾਵ ਮਾਨਣ, ਕੀਰਤਨ ਕਰਨ, ਇਸਦਾ ਸੰਗਤ ਕਰਨ, ਰਸ ਲੈਣ, ਰੰਗ ਮਾਨਣ ਅਤੇ ਜੀਉ ਜਾਣਨ ਨਾਲ ਜਗਿਆਸੂ ਆਪ ਹੀ ਬਾਣੀ ਰੂਪ ਹੋ ਜਾਂਦਾ ਹੈ ਅਤੇ ਸਤਿਗੁਰੂ ਜੀ ਦੀ ਸਮੀਪਤਾ ਅਤੇ ਦਰਸ਼ਨਾਂ ਦਾ ਵਡਭਾਗੀ ਬਣਦਾ ਹੈ। ਧਿਆਨ ਦੇਣਾ ਜੀ, ਜੇ ਸਾਡੇ ਮਿੱਠੇ ਬਚਨਾਂ ਦਾ ਇਤਨਾ ਅਸਰ ਹੋ ਸਕਦਾ ਹੈ ਕਿ ਕਠੋਰ ਅਤੇ ਮਨੂਰ ਹਿਰਦਿਆਂ ਵਿੱਚ ਸ਼ਾਂਤੀ ਅਤੇ ਪਿਆਰ ਉਪਜੇ, ਆਤਮਕ ਪ੍ਰਸੰਨਤਾ ਉਪਜੇ, ਤਾਂ ਫਿਰ ਗੁਰਬਾਣੀ ਤਾਂ ਸਤਿਗੁਰੂ ਦੇ ਮਿੱਠੇ ਬਚਨ ਹਨ, ਉਸ ਵਿੱਚ ਤਾਂ ਕਰੋੜਾ ਗੁਣਾ ਜ਼ਿਆਦਾ ਸ਼ਕਤੀ ਹੈ। ਉਸ ਨਾਲ ਕੀ ਹੁੰਦਾ, ਜਦੋਂ ਬਾਣੀ ਨੂੰ ਅਸੀਂ ਸੁਣਦੇ ਹਾਂ ਧਿਆਨ ਨਾਲ, ਉਸਦਾ ਕੀਰਤਨ ਕਰਦੇ ਹਾਂ, ਉਸਦੀ ਸੰਗਤ ਕਰਦੇ ਹਾਂ, ਉਸਦਾ ਰੰਗ ਮਾਣਦੇ ਹਾਂ, ਤਾਂ ਇੱਕ ਤਾਂ ਸਾਡਾ ਮਨ ਹੀ ਬਾਣੀ ਸਰੂਪ ਬਣ ਜਾਂਦਾ ਹੈ, ਦੂਸਰਾ ਅਸੀਂ ਸਤਿਗੁਰੂ ਦੀ ਨੇੜਤਾ ਸਮੀਪਤਾ ਹਾਸਲ ਕਰਦੇ ਹਾਂ, ਤੀਸਰਾ ਸਤਿਗੁਰਾਂ ਦੇ ਅਸਲੀ ਦਰਸ਼ਨਾਂ ਦੇ ਵਡਭਾਗੀ ਬਣਦੇ ਹਾਂ। ਸਾਚੀ ਬਾਣੀ ਹਰ ਪਾਈ ਹੈ, ਹਰ ਸਿਉਂ ਰਹੇ ਸਮਾਏ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪਰਵਾਣ ਪਿਆ, ਪੂਰੇ ਗੁਰ ਕੀ ਪੂਰੀ ਬਾਣੀ, ਪੂਰੇ ਲਾਗਾ ਪੂਰੇ ਮਾਹੇ ਸਮਾਣੀ। ਇਸ ਤੋਂ ਅਗਲਾ ਹੈ ਸਾਡੀ ਨਿਗਾਹ ਦੀ ਸੰਗਤ। ਬਿਜਲੀ ਦਾ ਕਰੰਟ ਤਾਰਾਂ ਵਿੱਚ ਗੁਪਤ ਰਵ ਰਿਹਾ ਭਰਪੂਰ ਆਉਂਦਾ ਹੈ, ਪਰ ਇਸ ਕਰੰਟ ਦਾ ਪ੍ਰਗਟਾਵਾ ਕਿਸੇ ਖਾਸ ਪੁਆਇੰਟ ਜਿਹਾ ਕਿ ਬਲਬ ਰਾਹੀਂ ਪ੍ਰਗਟ ਆਉਂਦਾ ਹੈ। ਗੁਪਤ ਤੌਰ 'ਤੇ ਬਿਜਲੀ ਆਉਂਦੀ ਹੈ ਤਾਰ ਵਿੱਚ, ਜਦੋਂ ਬਲਬ ਲਾ ਦਿੰਦੇ ਆ ਪਤਾ ਚੱਲਦਾ ਹੈ ਹਾਂ ਇਸ ਵਿੱਚ ਕਰੰਟ ਹੈ। ਸੋ ਕਰੰਟ ਦੀ ਸ਼ਕਤੀ ਅਨੁਸਾਰ ਹੀ ਬਲਬ ਵਿੱਚੋਂ ਘੱਟ ਜਾਂ ਵੱਧ ਰੋਸ਼ਨੀ ਪ੍ਰਗਟ ਆਉਂਦੀ ਹੈ। ਜੇ ਵੋਲਟੇਜ ਪੂਰੀ ਹੈ ਤਾਂ ਬਲਬ ਜੇ 60 ਵਾਟ ਦਾ 60 ਵਾਟ ਹੀ ਜਲੇਗਾ, ਜੇ ਵੋਲਟੇਜ ਘੱਟ ਹੈ ਤਾਂ ਉਹ 60 ਵਾਟ ਵਾਲਾ ਬਲਬ ਵੀ 25 ਵਾਟ ਦੀ ਰੋਸ਼ਨੀ ਦੇਗਾ। ਇਸੇ ਤਰ੍ਹਾਂ ਹਰ ਇੱਕ ਜੀਵ ਦੇ ਅੰਤਰ ਆਤਮੇ ਇਲਾਹੀ ਜੀਵਨ ਰੋਂ ਹਮੇਸ਼ਾ ਗੁਪਤ ਰਵ ਰਹੀ ਭਰਪੂਰ ਹੈ। ਇਹ ਇਲਾਹੀ ਜੀਵਨ ਰੋਂ ਅਥਵਾ ਰੱਬੀ ਜੋਤ ਦੇ ਪ੍ਰਗਟਾਵੇ ਦਾ ਬਾਰਮੁਖੀ ਪੁਆਇੰਟ ਸਾਡੀਆਂ ਅੱਖਾਂ ਹੀ ਹਨ। ਅੱਖਾਂ ਦੁਆਰਾ ਅੰਦਰਲੀ ਜੀਵਨ ਰੋਂ ਉਸ ਜੋਤ ਦਾ ਪ੍ਰਗਟਾਵਾ ਆਉਂਦਾ ਹੈ, ਪਰ ਇਸ ਜੋਤ ਦੀ ਰੋਸ਼ਨੀ ਦਾ ਅੱਖਾਂ ਰਾਹੀਂ ਪ੍ਰਗਟਾਵਾ ਸਾਡੇ ਮਨ ਦੀ ਰੰਗਤ ਅਨੁਸਾਰ ਇਹ ਵੱਧਦਾ ਅਤੇ ਘੱਟਦਾ ਰਹਿੰਦਾ ਹੈ। ਜੇ ਸਾਡੇ ਮਨ ਦੀ ਰੰਗਤ ਬਹੁਤ ਮੈਲੀ ਹੋਵੇ ਤਾਂ ਅੱਖਾਂ ਦੀ ਰੋਸ਼ਨੀ ਵੀ ਮਲੀਨ ਹੋ ਜਾਂਦੀ ਹੈ। ਇਸ ਦੇ ਉਲਟ ਜੇ ਮਨ ਨਿਰਮਲ ਹੋਵੇ ਤਾਂ ਸਾਡੀ ਨਿਗਾਹ ਦੀ ਜੋਤ ਵੀ ਸ਼ਕਤੀਮਾਨ ਅਤੇ ਤੀਖਣ ਹੋ ਜਾਂਦੀ ਹੈ। ਜਿਉਂ ਜੀ ਮਨ ਦੀ ਰੰਗਤ ਹੈ, ਉਸੇ ਤਰ੍ਹਾਂ ਜੋਤ ਜਿਹੜੀ ਅੰਦਰ ਹੈ ਅੱਖਾਂ ਦੇ ਰਾਹੀਂ ਬਾਰ ਵੱਲ ਪ੍ਰਗਟ ਆਉਂਦੀ ਹੈ। ਮਨ ਮਹਿਲਾ ਹੈ ਤਾਂ ਜੋਤ ਦੀ ਰੋਸ਼ਨੀ ਧੁੰਦਲੀ ਹੁੰਦੀ ਹੈ, ਜੇ ਮਨ ਨਿਰਮਲ ਹੈ ਤਾਂ ਤੇਜਵਾਨ ਹੁੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡੀ ਨਿਗਾਹ ਦੀ ਸ਼ਕਤੀ ਉੱਤੇ ਸਾਡੀ ਮਨ ਦੀ ਰੰਗਤ ਦਾ ਅਸਰ ਆਉਂਦਾ ਹੈ। ਇਹੋ ਕਾਰਨ ਹੈ ਕਿ ਜਦ ਮਨ ਕ੍ਰੋਧ ਵਿੱਚ ਆਉਂਦਾ ਹੈ ਤਾਂ ਸਾਡੀ ਨਿਗਾਹ ਡਰਾਵਣੀ ਹੋ ਜਾਂਦੀ ਹੈ। ਹੁਣ ਕ੍ਰੋਧ ਤਾਂ ਅੰਦਰ ਹੈ ਪਰ ਉਸਦਾ ਅਸਰ ਪੈਂਦਾ ਅੱਖਾਂ 'ਤੇ, ਅੱਖਾਂ ਡਰਾਵਣੀ ਹੋ ਜਾਂਦੀਆਂ ਹਨ। ਅਤੇ ਜੇ ਸਾਡੇ ਮਨ ਵਿੱਚ ਹਮਦਰਦੀ, ਤਰਸ, ਪਿਆਰ ਦੇ ਵਲਵਲੇ ਹੋਣ ਤਾਂ ਸਾਡੀ ਨਿਗਾਹ ਅਥਵਾ ਨਦਰ ਵਿੱਚ ਇਹਨਾਂ ਦੈਵੀ ਗੁਣਾਂ ਦੀ ਝਲਕ ਦਿਖਾਈ ਦਿੰਦੀ ਹੈ। ਹੋਤਾ ਹੈ ਰਾਜ਼ ਇਸ਼ਕੋ ਮੁਹੱਬਤ ਕਾ, ਇਨਹੀਂ ਸੇ ਪਰਦਾ ਫਾਸ਼, ਆਂਖੇ ਜ਼ੁਬਾਂ ਨਹੀਂ ਮਗਰ ਬੇਜ਼ੁਬਾਂ ਵੀ ਨਹੀਂ। ਸੋ ਮਲੀਨ ਅਤੇ ਨੀਵੀਂ ਭਾਵਨਾ ਵਾਲੀ ਨਿਗਾਹ ਦੁਆਰਾ ਹੀ ਕਾਮ, ਕ੍ਰੋਧ, ਲੋਭ, ਮੋਹ, ਡਰ, ਸ਼ੱਕ, ਸਾੜਾ, ਈਰਖਾ, ਦੁਐਤ, ਕਿਰਨਾਂ ਅਤੇ ਵੈਰ ਵਿਰੋਧ ਦੇ ਵਲਵਲਿਆਂ ਅਤੇ ਭਾਵਨਾਵਾਂ ਦਾ ਪ੍ਰਤੱਖ ਪ੍ਰਗਟਾਵਾ ਹੁੰਦਾ ਹੈ। ਕਿਸੇ ਦੀ ਨਿਗਾਹ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਵਿੱਚ ਕ੍ਰੋਧ ਹੈ, ਸਾਡੇ ਪ੍ਰਤੀ ਸ਼ੱਕ ਹੈ, ਵੈਰ ਹੈ ਜਾਂ ਕਾਮ ਦੀ ਭਾਵਨਾ ਇਤਿਆਦਿ, ਸਭ ਕੁਝ ਪ੍ਰਗਟ ਹੋ ਜਾਂਦਾ ਹੈ। ਦੂਜੇ ਪਾਸੇ ਦੈਵੀ ਗੁਣਾਂ ਦੀਆਂ ਭਾਵਨਾਵਾਂ ਵਾਲੀ ਨਿਗਾਹ ਦੁਆਰਾ ਹਮਦਰਦੀ, ਦਇਆ, ਖਿਮਾ, ਸਤਿਕਾਰ, ਸ਼ਰਧਾ, ਭਰੋਸਾ, ਪ੍ਰੇਮ, ਪ੍ਰੀਤ, ਪਿਆਰ ਅਤੇ ਪਰਉਪਕਾਰ ਦੀਆਂ ਪ੍ਰਬਲ ਭਾਵਨਾਵਾਂ ਦਾ ਪ੍ਰਗਟਾਵਾ ਆਉਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡੇ ਮਨ ਦੀ ਰੰਗਤ ਹੀ ਸਾਡੀ ਐਨਕ ਹੈ, ਜਿਸ ਅਨੁਸਾਰ ਸਾਡੀ ਨਿਗਾਹ ਦੀ ਚੰਗੀ ਮਾੜੀ ਝਲਕ ਦਾ ਪ੍ਰਗਟਾਵਾ ਆਉਂਦਾ ਹੈ। ਜਿਉਂ ਜੀ ਮਨ ਦੀ ਰੰਗਤ ਹੈ, ਉਸੇ ਤਰ੍ਹਾਂ ਸਾਡੀ ਨਿਗਾਹ ਕੰਮ ਕਰਦੀ ਹੈ। ਜਦ ਇੱਕੋ ਸਤਹ ਵਾਲੀਆਂ ਦੋ ਰੂਹਾਂ ਦੀਆਂ ਨਿਗਾਹਾਂ ਦਾ ਮੇਲ ਜਾਂ ਸੰਗਤ ਆਉਂਦੀ ਹੈ ਤਾਂ ਉਹ ਇੱਕ ਦੂਜੇ ਵੱਲ ਖਿੱਚੀਆਂ ਜਾਂਦੀਆਂ ਹਨ, ਅਤੇ ਇਸ ਨੂੰ ਕੁਦਰਤੀ ਮੇਲ ਕਿਹਾ ਜਾਂਦਾ ਹੈ ਜੋ ਅਤਿਅੰਤ ਸੁਹਾਵਣਾ ਅਤੇ ਸੁਖਦਾਈ ਹੁੰਦਾ ਹੈ। ਇਸੇ ਤਰ੍ਹਾਂ ਇੱਕੋ ਸਤਹ ਉੱਤੇ ਪਿਆਰ ਵਾਲੀਆਂ ਦੋ ਰੂਹਾਂ ਦੀਆਂ ਨਿਗਾਹਾਂ ਮਿਲ ਜਾਣ ਤਾਂ ਉਸ ਨੂੰ ਅੰਤਰ ਆਤਮੇ ਮੇਲ, ਆਤਮਕ ਸੰਗਤ, ਦਿਲਾਂ ਦੇ ਸੋਧੇ, ਰੂਹਾਂ ਦੀ ਲੇਵਾ ਦੇਵੀ, ਪ੍ਰੀਤ ਪ੍ਰੇਮ ਪਿਆਰ, ਪ੍ਰੀਤ ਡੋਰੀ, ਚੁੱਪ ਪ੍ਰੀਤ ਜਾਂ ਇਸ਼ਕ ਆਦਿ ਕਿਹਾ ਜਾਂਦਾ ਹੈ। ਧਿਆਨ ਦੇਣਾ ਜੀ, ਆਮ ਜਿਹੜੇ ਪਰਮਾਰਥੀ ਜਗਿਆਸੂ ਹੁੰਦੇ ਹਨ ਉਹ ਇੱਕ ਪਾਸੇ ਜਾ ਕੇ ਗੱਲਾਂ ਕਰਦੇ ਹਨ, ਆਪਣੇ ਨਾਲ ਮੇਲ ਜੋਲ ਵਧਾਉਂਦੇ ਹਨ ਕਿ ਆਪਸ ਵਿੱਚ ਲੇਵਾ ਦੇਵੀ ਹੋਵੇ। ਹੁਣ ਜੇ ਉਹਨਾਂ ਦੀ ਆਪਸ ਵਿੱਚ ਮਾਨਸਿਕ ਸਤਾ ਹੀ ਇੱਕੋ ਜਿਹੀ ਨਹੀਂ, ਭਾਵੇਂ ਕਈ ਕਈ ਮਹੀਨੇ ਬੋਲਦੇ ਰਹਿਣ, ਇੱਕ ਦੂਜੇ ਨਾਲ ਲੇਵਾ ਦੇਵੀ ਹੋ ਹੀ ਨਹੀਂ ਸਕਦੀ। ਉਹ ਜਿਹੀ ਲੇਵਾ ਦੇਵੀ ਜਿਹੜੀ ਅੰਤਰ ਆਤਮੇ ਹੁੰਦੀ ਹੈ, ਜਿਸ ਨੂੰ ਗੁਰਬਾਣੀ ਵਿੱਚ ਸਨਮਾਨਿਆ ਗਿਆ ਹੈ, ਬਲਕਿ ਉਲਟਾ ਨੁਕਸਾਨ ਹੋ ਸਕਦਾ ਹੈ, ਮੋਹ ਹੋ ਜਾਏ, ਜਿਵੇਂ ਪਹਿਲੇ ਪੜਿਆ ਕਿ ਮੋਹ ਨੁਕਸਾਨਦਾਇਕ ਹੈ। ਪਰ ਹੁਣ ਜੇ ਦੋਨਾਂ ਦੀ ਮਾਨਸਿਕ ਸਤਾ ਦੀ ਰੰਗਤ ਇੱਕੋ ਜਿਹੀ ਵੀ ਹੋਵੇ ਤਾਂ ਵੀ ਗੱਲਾਂ ਕਰਨ ਦੀ ਲੋੜ ਨਹੀਂ, ਕਿਉਂਕਿ ਇੱਕ ਨਿਗਾਹ ਪਈ, ਕੁਝ ਸਕਿੰਟਾਂ ਜੀ ਆਪਸ ਵਿੱਚ ਲੇਵਾ ਦੇਵੀ ਹੋ ਜਾਂਦੀ ਹੈ ਨਿਗਾਹ ਦੁਆਰਾ। ਫਿਰ ਦੁਹਰਾ ਦੇਈਏ, ਇਸ ਤਰ੍ਹਾਂ ਇੱਕੋ ਸਤਹ ਉੱਤੇ ਪਿਆਰ ਦੀਆਂ ਦੋ ਰੂਹਾਂ ਦੀਆਂ ਸਿਰਫ ਨਿਗਾਹਾਂ ਹੀ ਮਿਲ ਜਾਣ ਤਾਂ ਉਸ ਨੂੰ ਅੰਤਰ ਆਤਮੇ ਮੇਲ, ਆਤਮਕ ਸੰਗਤ, ਦਿਲਾਂ ਦੇ ਸੋਧੇ, ਰੂਹਾਂ ਦੀ ਲੇਵਾ ਦੇਵੀ, ਪ੍ਰੀਤ ਪ੍ਰੇਮ ਪਿਆਰ, ਪ੍ਰੀਤ ਡੋਰੀ, ਚੁੱਪ ਅਤੇ ਇਸ਼ਕ ਆਦਿ ਕਿਹਾ ਜਾਂਦਾ ਹੈ। ਇਹ ਸਾਰੇ ਨਿਰਵਘਨ ਰਸਤੇ ਹਨ ਜੋ ਮਹਾਂਪੁਰਖਾਂ ਨੇ ਭੇਦ ਦੱਸੇ ਹਨ, ਪਰ ਕੋਈ ਵਿਰਲਾ ਜਗਿਆਸੂ ਹੀ ਆਉਂਦਾ ਹੈ ਜਿਹੜੇ ਮਹਾਂਪੁਰਖਾਂ ਦੇ ਬਚਨਾਂ ਅਨੁਸਾਰ ਪਰਮਾਰਥ ਕਮਾਉਂਦਾ ਹੈ, ਨਹੀਂ ਤਾਂ ਹਰ ਕੋਈ ਆਪਣੀ ਮਨਮਰਜ਼ੀ ਕਰਦਾ ਹੈ। ਐਸੀ ਨਿਗਾਹ ਦੀ ਇੱਕ ਤੱਕਣੀ ਦੁਆਰਾ ਦੋ ਰੂਹਾਂ ਦੇ ਮੇਲ ਨੂੰ ਗੁਰਬਾਣੀ ਵਿੱਚ ਸਨਮਾਨਿਆ ਗਿਆ ਹੈ। ਅੰਤਰ ਆਤਮਾ ਜੋ ਮਿਲੇ ਮਿਲਿਆ ਕਈ ਐਸੋਏ। ਕੁਰਬਾਣੀ ਤੇ ਨਾ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲਣ ਦੇ। ਸਤਿਗੁਰੂ ਦੀ ਨਦਰ ਕਰਮ ਤੇ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਨਿਗਾਹ ਰਾਹੀਂ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ। ਹਾਂਜੀ, ਮਹਾਂਪੁਰਖ ਤਾਂ ਸਾਰੀ ਦੁਨੀਆਂ ਵੱਲ ਦੇਖਦੇ ਹਨ, ਪਰ ਜਦੋਂ ਕਦੀ ਕਿਰਪਾ ਦ੍ਰਿਸ਼ਟੀ ਵਿੱਚ ਆ ਕੇ ਨਦਰ ਕਰਮ ਦੀ ਨਿਗਾਹ ਦੁਆਰਾ ਦੇਖਦੇ ਹਨ ਤਾਂ ਉਸ ਨਾਲ ਕੀ ਆਉਂਦਾ ਹੈ? ਜਗਿਆਸੂਆਂ ਦੇ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ, ਕੋਟ ਪਾਪ ਕੱਟੇ ਜਾਂਦੇ ਹਨ, ਮਨ ਨਿਰਮਲ ਹੋ ਜਾਂਦਾ ਹੈ, ਮਨ ਰੱਬੀ ਪਿਆਰ ਦੀ ਖਿੱਚ ਖਾਣ ਲੱਗਦਾ ਹੈ, ਮਨ ਦੀ ਕਸਵੱਟੀ ਉਚੇਰੀ ਹੁੰਦੀ ਜਾਂਦੀ ਹੈ, ਚੁਣੌਤੀ ਵੀ ਸਹੀ ਹੋ ਜਾਂਦੀ ਹੈ, ਵਿਵੇਕ ਬੁੱਧੀ ਵੀ ਪ੍ਰਕਾਸ਼ਿਤ ਹੁੰਦੀ ਹੈ, ਹੁਕਮ ਵੀ ਬੁੱਝਿਆ ਜਾਂਦਾ ਹੈ। ਉਹ ਅੰਤਰਾਤਮੇ ਹੁਕਮ ਜਿਹੜੀ ਕਾਲਣਾ ਕਈ ਕਾਲਣਾ ਤੋਂ ਬਾਅਦ ਸ਼ਬਦ ਦੀ ਕਮਾਈ ਤੋਂ ਬਾਅਦ ਬੁੱਝਣਾ ਪੈਂਦਾ ਹੈ, ਜੇ ਮਹਾਂਪੁਰਖ ਦੀ ਨਦਰ ਕਰਮ ਵਾਲੀ ਦ੍ਰਿਸ਼ਟੀ ਪੈ ਜਾਏ ਉਹ ਵੀ ਸਕਿੰਟਾਂ 'ਚ ਬੁੱਝਿਆ ਜਾਂਦਾ ਹੈ, ਆਵਾਗਮਨ ਮਿਟ ਜਾਂਦਾ ਹੈ ਅਤੇ ਜਮ੍ਹਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਜਿਸ ਨਦਰ ਕਰੇ ਸੋ ਉਭਰੇ ਹਰ ਸੇਤੀ ਲਿਵਲਾਏ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਏ, ਜਿਸਨੂੰ ਨਦਰ ਹੋਵੇ ਤੁਰ ਤੇਰੀ, ਮਰੇ ਨਾ ਜੰਮੇ ਚੂਕੇ ਫੇਰੀ, ਜਿਸ ਉੱਪਰ ਨਦਰ ਕਰੇ ਕਰਤਾਰ, ਤਿਸ ਜਨ ਕੇ ਸਭ ਕਾਜ ਸਵਾਰ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ, ਯਕ ਨਿਗਾਹੇ ਲੁਤਫੇ ਤੂ ਦਿਲ ਮੇ ਬੁਰਦ, ਬਾਜ਼ ਮੇ ਦਾਰਦ ਅਜ਼ ਈ ਇਹਤਿਆਜ। ਭਾਈ ਨੰਦ ਲਾਲ ਜੀ, ਇਸ ਤਰ੍ਹਾਂ ਨਿਗਾਹ ਦੇ ਮੇਲ ਦੁਆਰਾ ਹੀ ਜੀਵਾਂ ਦੀ ਆਪਸ ਵਿੱਚ ਚੰਗੀ ਜਾਂ ਮਾੜੀ ਸੰਗਤ ਅਨੁਸਾਰ ਲੇਵਾ ਦੇਵੀ ਆਉਂਦੀ ਰਹਿੰਦੀ ਹੈ। ਇਸ ਨਿਗਾਹ ਦੁਆਰਾ ਮੇਲ ਅਥਵਾ ਸੰਗਤ ਦੇ ਨਤੀਜਿਆਂ ਦਾ ਉਦਾਹਰਣ ਦਿੱਤਾ ਜਾਂਦਾ ਹੈ, ਕਿਵੇਂ ਰੰਗਤ ਅਨੁਸਾਰ ਸਾਡੀ ਨਿਗਾਹ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਕਿਵੇਂ ਨਿਗਾਹ ਦੁਆਰਾ ਅਸੀਂ ਅਸਰ ਲੈਂਦੇ ਹਾਂ। ਇਸ ਨੂੰ ਸਮਝਣ ਲਈ ਇੱਕ ਉਦਾਹਰਣ ਕਿ ਇਸਤਰੀ ਦੀ ਹਸਤੀ ਤਾਂ ਇੱਕੋ ਹੀ ਆਉਂਦੀ ਹੈ, ਪਰ ਉਸਨੂੰ ਦੇਖਣ ਵਾਲੀਆਂ ਅੱਖਾਂ ਦੇ ਪਿੱਛੇ ਭਾਵਨਾ ਅਨੁਸਾਰ ਹੀ ਨਿਗਾਹ ਦੁਆਰਾ ਸੰਗਤ ਅਤੇ ਲੇਵਾ ਦੇਵੀ ਆਉਂਦੀ ਹੈ। ਇੱਕੋ ਹੀ ਇਸਤਰੀ ਹੈ, ਉਸੇ ਇਸਤਰੀ ਨੂੰ ਬੱਚਾ ਮਾਂ ਦੀ ਭਾਵਨਾ ਨਾਲ ਲਾਡ ਕਰਦਾ ਹੈ, ਭਰਾ ਉਸਨੂੰ ਭੈਣ ਦੀ ਭਾਵਨਾ ਨਾਲ ਪਿਆਰ ਕਰਦਾ ਹੈ, ਉਹ ਜਿਹਾ ਅਸਰ ਲੈਂਦਾ ਹੈ, ਮਾਂ ਬਾਪ ਉਸਨੂੰ ਬੇਟੀ ਦੀ ਭਾਵਨਾ ਨਾਲ ਪਿਆਰ ਕਰਦੇ ਹਨ, ਇਸਤਰੀ ਇੱਕੋ ਹੀ ਹੈ, ਪਤੀ ਉਸਨੂੰ ਪਤਨੀ ਦੀ ਭਾਵਨਾ ਨਾਲ ਪਿਆਰ ਕਰਦਾ ਹੈ, ਪਰਾਏ ਉਸ ਵਿੱਚ ਨਾਰੀ ਦਾ ਸਰੂਪ ਦੇਖਦੇ ਹਨ ਅਤੇ ਕਾਮੀ ਉਸਨੂੰ ਵਾਸ਼ਨਾ ਨਾਲ ਤੱਕਦੇ ਹਨ। ਹੁਣ ਇਸਤਰੀ ਤਾਂ ਇੱਕੋ ਆਪਣੀ ਆਪਣੀ ਨਿਗਾਹ ਅਨੁਸਾਰ ਚੰਗਾ ਮਾੜਾ ਅਸਰ ਲਿਆ। ਇਸ ਦਾ ਮਤਲਬ ਇਹ ਹੈ ਕਿ ਅਸੀਂ ਮਨ ਦੀ ਭਾਵਨਾ ਰੂਪੀ ਐਨਕ ਦੇ ਰੰਗ ਅਨੁਸਾਰ ਹੀ ਹਰ ਇੱਕ ਚੀਜ਼ ਜਾਂ ਜੀਵ ਨੂੰ ਵੇਖਦੇ ਹਾਂ, ਸਮਝਦੇ ਹਾਂ, ਪਰਖਦੇ ਹਾਂ, ਸੰਗ ਕਰਦੇ ਹਾਂ, ਭਾਵਨਾ ਰੂਪੀ ਐਨਕ ਦੇ ਅਨੁਸਾਰ ਹੀ ਵਰਤ ਵਰਤਾਰਾ ਕਰਦੇ ਹਾਂ, ਲੇਵਾ ਦੇਵੀ ਕਰਦੇ ਹਾਂ, ਵਣਜ ਵਪਾਰ ਕਰਦੇ ਹਾਂ। ਦੂਜੇ ਲਫਜ਼ਾਂ ਵਿੱਚ ਸਾਡੀ ਨਿਗਾਹ ਦੇ ਪਿਛੋਕੜ ਵਿੱਚ ਮਾਨਸਿਕ ਅਤੇ ਆਤਮਕ ਰੰਗਤ ਅਤੇ ਸ਼ਕਤੀ ਅਨੁਸਾਰ ਹੀ ਇੱਕ ਦੂਜੇ ਉੱਤੇ ਪ੍ਰਭਾਵ ਪੈਂਦਾ ਹੈ। ਇਸੇ ਤਰ੍ਹਾਂ ਸ਼ਰਧਾਲੂ ਜਨ ਵੀ ਗੁਰੂਆਂ, ਅਵਤਾਰਾਂ, ਸਾਧਾਂ, ਸੰਤਾਂ ਅਥਵਾ ਰੱਬ ਪ੍ਰਤੀ ਵੀ ਆਪੋ ਆਪਣੀ ਭਾਵਨਾ ਅਨੁਸਾਰ ਸ਼ਰਧਾ ਭਾਵਨੀ ਰੱਖਦੇ ਹਨ, ਆਪੋ ਆਪਣੀ ਭਾਵਨੀ ਅਨੁਸਾਰ ਦਰਸ਼ਨ ਕਰਦੇ ਹਨ। ਹਾਂਜੀ, 1000 ਜਗਿਆਸੂ ਜੇ ਮਹਾਂਪੁਰਖਾਂ ਦੇ ਦਰਸ਼ਨ ਕਰਨ, ਹਰ ਇੱਕ ਦੀ ਭਾਵਨਾ ਅਲੱਗ ਅਲੱਗ ਆਉਂਦੀ ਹੈ, ਹਰ ਇੱਕ ਦਾ ਲਾਹਾ ਅਲੱਗ ਅਲੱਗ ਆਉਂਦਾ, ਆਪਣੀ ਭਾਵਨਾ ਮਾਨਸਿਕ ਰੰਗਤ ਅਨੁਸਾਰ, ਆਤਮਕ ਰੰਗਤ ਅਨੁਸਾਰ। ਸੋ ਹਰ ਕੋਈ ਆਪੋ ਆਪਣੀ ਭਾਵਾਂ ਅਨੁਸਾਰ ਰੱਬ ਦੀ, ਸਾਧਾਂ ਸੰਤਾਂ ਦੇ ਦਰਸ਼ਨ ਕਰਦੇ ਹਨ, ਸੰਗਤ ਕਰਦੇ ਹਨ, ਸੇਵਾ ਕਰਦੇ ਹਨ, ਪੂਜਾ ਕਰਦੇ ਹਨ, ਲੇਵਾ ਦੇਵੀ ਕਰਦੇ ਹਨ, ਲਾਹਾ ਲੈਂਦੇ ਹਨ। ਗੁਰਬਾਣੀ ਵਿੱਚ ਇਸ ਨੂੰ ਇਉਂ ਦਰਸਾਇਆ ਗਿਆ ਹੈ, ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜਿਹੀ ਮਨਸਾ ਕਰ ਲਾਗੇ ਤੇਹਾ ਫਲ ਪਾਏ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏ ਕੋਏ, ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਓ ਤੇਹਾ ਫਲ ਪਾਈਏ। ਹਾਂਜੀ, ਜਿਹਾ ਭਾਓ ਤੇਹਾ ਫਲ ਪਾਈਏ। ਦੂਜੇ ਲਫਜ਼ਾਂ ਵਿੱਚ ਨਿਗਾਹ ਰਾਹੀਂ ਅਸੀਂ ਆਪਣੀ ਮਨ ਦੀ ਰੰਗਤ ਦਾ ਅਸਰ ਬਾਹਰ ਪ੍ਰਗਟ ਕਰਦੇ ਹਾਂ ਅਤੇ ਬਾਹਰੋਂ ਅੱਖਾਂ ਰਾਹੀਂ ਜੋ ਵੇਖਦੇ ਹਾਂ ਉਸ ਦਾ ਅਸਰ ਅਥਵਾ ਪ੍ਰਭਾਵ ਆਪਣੇ ਮਨ, ਚਿੱਤ ਅਤੇ ਅੰਤਸ਼ਕਰਨ ਵਿੱਚ ਲੈ ਜਾਂਦੇ ਹਾਂ, ਜਿਸ ਨਾਲ ਮਨ ਦੀ ਰੰਗਤ ਬਦਲਦੀ ਰਹਿੰਦੀ ਹੈ। ਹਾਂਜੀ, ਜਿਉਂ ਜੀ ਮਨ ਦੀ ਰੰਗਤ ਹੈ ਉਸ ਅਨੁਸਾਰ ਸਾਡੀ ਨਿਗਾਹ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਬਾਹਰੋਂ ਜੋ ਕੁਝ ਦੇਖਦੇ ਹਾਂ ਉਸ ਦਾ ਅਸਰ ਮਨ ਵਿੱਚ ਲਿਜਾ ਕੇ ਮਨ ਦੀ ਰੰਗਤ ਨੂੰ ਬਦਲਦੇ ਹਾਂ। ਸੋ ਇਸ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਸੰਤਾਂ, ਭਗਤਾਂ, ਮਹਾਂਪੁਰਖਾਂ ਦੇ ਦਰਸ਼ਨਾਂ ਦੁਆਰਾ ਸੰਗਤ ਕਰਨ ਨਾਲ ਬੇਅੰਤ ਦੈਵੀ ਗੁਣ ਉਪਜਦੇ ਹਨ। ਹਾਂਜੀ, ਜੇ ਮਹਾਂਪੁਰਖਾਂ ਦੇ ਦਰਸ਼ਨ ਨਸੀਬ ਹੋ ਜਾਣ, ਇਸ ਨਾਲ ਬੇਅੰਤ ਦੈਵੀ ਗੁਣ ਉਪਜਦੇ ਹਨ। ਗੁਰਬਾਣੀ ਵਿੱਚ ਵੀ ਮਹਾਂਪੁਰਖਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਇਉਂ ਪ੍ਰੇਰਨਾ ਕੀਤੀ ਗਈ ਹੈ ਅਤੇ ਸਾਨੂੰ ਅਰਦਾਸ ਸਿਖਾਈ ਗਈ ਹੈ, ਜਾਚਨਾ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ ਨੈਣ ਨਿਹਾਲੀ ਤਿਸ ਪੁਰਖ ਦਿਆਲੇ, ਹਿਕ ਦੂ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨਚਾਓ ਉੱਠਣ ਦਾ ਉਹ ਕਦ ਪਾਈ ਗੁਣਤਾਸਾ, ਜਿਨ ਡਿਠਿਆ ਮਨ ਰਹਿਸੀ ਹੈ ਕਿਉਂ ਪਾਈਏ ਤਿਨ ਸੰਗ ਜੀਓ ਸੰਤ ਸਜਨ ਮਨ ਮਿੱਤਰ ਸੇ ਲਾਇਨ ਪ੍ਰਭ ਸਿਓਂ ਰੰਗ ਜੀਓ, ਸਾਧ ਕੈ ਸੰਗ ਨਹੀਂ ਕਿਛ ਕਾਲ ਦਰਸ਼ਨ ਪੇਟਤ ਹੋਤ ਨਿਹਾਲ, ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ਼ ਦੇਖ ਸੁਖ ਪਾਇਆ ਦੁਖ ਹੋਂ ਮੈਂ ਰੋਗ ਗਇਆ। ਗੁਰਸਿੱਖੀ ਦਾ ਦੇਖਣਾ ਗੁਰਮੁਖ ਸਾਧ ਸੰਗਤ ਗੁਰਦੁਆਰਾ, ਪਰ ਨਿਗਾਹ ਅਥਵਾ ਨਦਰ ਦੁਆਰਾ ਮਨ ਦੀ ਸਤਹ ਅਨੁਸਾਰੀ ਮੇਲ ਸੰਗ ਸੰਗਤ ਪਰਸਨਾ ਸਾਂਝ ਲੇਵਾ ਦੇਵੀ ਤੇ ਵਿਵਹਾਰ ਹੁੰਦਾ ਹੈ। ਮਹਾਂਪੁਰਖਾਂ ਦੇ ਦਰਸ਼ਨਾਂ ਦੁਆਰਾ ਬੇਅੰਤ ਲਾਹੇ ਤਾਂ ਪ੍ਰਾਪਤ ਹੁੰਦੇ ਹਨ, ਪਰ ਉਹ ਲਾਹੇ ਫਿਰ ਉਹੀ ਉਹ ਗੱਲ ਆਪਣੀ ਮਨ ਦੀ ਰੰਗਤ ਅਨੁਸਾਰ ਜੇ ਉਹ ਜੀ ਭਾਵਨਾ ਹੈ। ਨਿਗਾਹ ਅਥਵਾ ਨਦਰ ਦੁਆਰਾ ਮਨ ਦੀ ਸਤਹ ਅਨੁਸਾਰ ਹੀ ਮੇਲ ਸੰਗ ਸੰਗਤ ਪਰਸਨਾ ਸਾਂਝ ਲੇਵਾ ਦੇਵੀ ਅਤੇ ਵਿਵਹਾਰ ਹੁੰਦਾ ਹੈ। ਸੋ ਇਹ ਤਾਂ ਚਾਰ ਤਰ੍ਹਾਂ ਦੀ ਸੰਗਤ ਦਾ ਜ਼ਿਕਰ ਸੀ, ਇਸ ਤੋਂ ਇਲਾਵਾ ਹੋਰ ਬਿਆਨ ਤਰ੍ਹਾਂ ਦੀ ਸੰਗਤ ਦਾ ਜ਼ਿਕਰ ਗੁਰਮੁਖ ਪਿਆਰਿਆਂ ਨੇ ਇਹਨਾਂ 14 ਲੇਖਾਂ ਵਿੱਚ ਕੀਤਾ ਹੈ। ਬਹੁਤ ਜ਼ਰੂਰੀ ਲੇਖ ਨੇ, ਕਿਉਂਕਿ ਸਰੀਰਕ ਸੰਗਤ ਅਸੀਂ ਇੱਥੇ ਕਰ ਲਈ, ਬਾਹਰ ਜਾ ਕੇ ਇਹਨਾਂ ਤੋਂ ਇਲਾਵਾ ਖਿਆਲੀ ਵੀ ਸੰਗਤ ਹੈ, ਹੋਰ ਵੀ ਤਰ੍ਹਾਂ ਦੀ ਸੰਗਤ ਸੰਸਕਾਰਾਂ ਦੀ ਅੰਤਸ਼ਕਰਨ ਦੀ ਹੈ ਇਤਿਆਦਕ ਬਿਆਨ ਤਰ੍ਹਾਂ ਦੀ ਸੰਗਤ ਹੈ, ਉਹਨਾਂ ਨਾਲ ਅਸੀਂ ਕਿਸ ਤਰ੍ਹਾਂ ਕਿਹੜੀ ਸੰਗਤ ਦਾ ਅਸਰ ਲੈਣਾ ਹੈ ਕਿਹੜੀ ਦਾ ਛੱਡਣਾ ਇਤਿਆਦਕ। ਸੋ ਜਿਸ ਕਿਸੇ ਵੀਰ ਭੈਣ ਕੋਲ ਇਹ ਸੰਗਤ ਦੇ ਵਿਸ਼ੇ 'ਤੇ ਲੇਖ ਨਹੀਂ ਹਨ, ਉਹ ਕਿਰਪਾ ਕਰਕੇ ਜ਼ਰੂਰ ਇੱਕ ਕਿਤਾਬ ਲਿਜਾਣ ਦੀ ਕਿਰਪਾਲਤਾ ਕਰਨ। ਇਹ ਜੋ ਲੇਖ ਪੜਿਆ ਗਿਆ ਸੀ 83 ਨੰਬਰ ਲੇਖ, ਸੰਗਤ ਭਾਗ 6। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।